दंडौत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह जी के चरणों के विच पिंड दे वासियां ने अर्ज कीती है कि सच्चे पातशाह जी साडे घरां दे विच इन्नी समर्था नहीं है कि कोई इकला ही घर तुहाड्या सारे सिखां नूं प्रशादा छका सके। कृपा करके सच्चे पातशाह जी तुसीं अपणिआं सिंघां नूं हुक्म करो कि साडे पिंड दे विच चलण वक्खो वक्खरे घर दे विच एक एक सिंघ नूं प्रशादा छकाया जावेगा। सतगुरु सच्चे पातशाह जी ने जान दी आग्या दित्ती है। कल इथों तक कथा पहुंची सी, अज इथों अगे मैं प्रारंभ करदा। एक एक सिख एक एक घर गयो जाए सकल भोजन तह कयो। ग्रंथाकार भाई संतोख सिंह जी लिखते ने इकला इकला सिख इकले घर दे विच पहुंचा ते इसे तरीके दे नाल सारिया ने वखो वखरे घरां तों जाके भोजन छकिया। एक तन ते दारिद्री महा कारण आहार सुपईत कहा। कवि संतोख सिंह जी लिखते ने कि एक जिहड़ा घर सी वह बहुत ही गरीब सी, ਭਾਵ ਕਿ ਉਹਨਾਂ ਦੇ ਘਰ ਦੇ ਵਿਚ ਇੰਨੀ ਗਰੀਬੀ ਸੀ ਕਿ ਉਹਨਾਂ ਨੇ ਹੋਰ ਤੇ ਕਿਸੇ ਨੂੰ ਪ੍ਰਸ਼ਾਦ ਪਾਣੀ ਕੀ ਛਕਾਉਣਾ ਹੈ। ਉਹ ਆਪ ਵੀ ਬੜੀ ਤੰਗੀ ਦੇ ਨਾਲ ਗੁਜ਼ਾਰਾ ਕਰਦੇ ਸਨ। ਕਾਹੇ ਉਹ ਸ਼ਰੀਕਣ ਜਿੱਤ ਕਿਤ ਲਿਆਵੋ ਏਕ ਸਿੱਖ ਕੋ ਲੇ ਤ੍ਰਿਪਤਾਵੋ। ਉਹ ਜਿਹੜਾ ਗਰੀਬ ਸਿੱਖ ਸੀ ਉਹਨੂੰ ਬਾਕੀ ਦੇ ਸਾਰਿਆਂ ਨੇ ਆਪਣੇ ਕੋਲ ਬੁਲਾਇਆ ਤੇ ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਹਰ ਇੱਕ ਸਿੱਖ ਨੂੰ ਭੋਜਨ ਛਕਾਉਣਾ ਹੈ ਵੱਖੋ ਵੱਖਰੇ ਘਰਾਂ ਦੇ ਵਿੱਚ ਲਿਜਾ ਕੇ, ਇਸੇ ਤਰ੍ਹਾਂ ਇੱਕ ਸਿੱਖ ਨੂੰ ਤੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ ਹੈ ਤੇ ਉਸ ਨੂੰ ਪ੍ਰਸ਼ਾਦਾ ਛਕਾਉਣਾ। ਉਹ ਕਹਿਣ ਲੱਗਾ ਕਿ ਤੁਸੀਂ ਸਾਰੇ ਜਾਣਦੇ ਹੋ ਮੈਂ ਤੇ ਇੰਨਾ ਗਰੀਬ ਹਾਂ, ਮੈਂ ਤੇ ਆਪ ਵੀ ਰੱਜ ਕੇ ਨਹੀਂ ਖਾਂਦਾ ਤੇ ਮੈਂ ਕਿਸੇ ਸਿੱਖ ਨੂੰ ਕਿਵੇਂ ਰਜਾ ਕੇ ਖਵਾਵਾਂਗਾ। ਕਹਿੰਦਾ ਕਿ ਮੈਂ ਤੇ ਗਰੀਬ ਹਾਂ, ਇਸ ਗੱਲ ਨੂੰ ਤੁਸੀਂ ਜਾਣਦੇ ਹੋ, ਇਸ ਕਰਕੇ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਇੱਕ ਵੀ ਗੁਰੂ ਦੇ ਸਿੱਖ ਨੂੰ ਪ੍ਰਸ਼ਾਦਾ ਛਕਾ ਸਕਾਂ। ਪਰ ਬਾਕੀ ਦੇ ਸਾਰੇ ਕਹਿੰਦੇ ਨੇ ਜਿੱਤ ਕੇ ਤੇ ਲਿਆਵੋ, ਕਹਿੰਦੇ ਨੇ ਜਿਵੇਂ ਨਾ ਕਿਵੇਂ ਕਰਕੇ ਭਾਵੇਂ ਜਿੱਦਾਂ ਮਰਜ਼ੀ ਕਰ ਇੱਕ ਸਿੱਖ ਨੂੰ ਤੇ ਤੈਨੂੰ ਪ੍ਰਸ਼ਾਦਾ ਛਕਾ ਕੇ ਰਜਾਉਣਾ ਹੀ ਪਏਗਾ। ਸੋ ਸਿੱਖ ਲੈ ਸਿੱਖ ਕੋ ਘਰ ਗਇਓ ਨਿਜ ਬਾਸਣ ਤਰ ਕਰ ਥਿਰ ਪਇਓ। ਮਜਬੂਰੀ ਦੀ ਹਾਲਤ ਦੇ ਵਿਚ ਬਾਕੀਆਂ ਦੀ ਗੱਲ ਉਸ ਨੂੰ ਮੰਨਣੀ ਪਈ। ਸਤਿਗੁਰਾਂ ਦੇ ਇੱਕ ਸਿੱਖ ਨੂੰ ਨਾਲ ਲੈ ਕੇ ਉਹ ਜਿਹੜਾ ਗਰੀਬ ਸਿੱਖ ਸੀ ਆਪਣੇ ਘਰ ਦੇ ਵਿੱਚ ਜਾ ਪਹੁੰਚਾ। ਸਾਰੇ ਦੇ ਸਾਰੇ ਭਾਂਡੇ ਖਾਲੀ ਸਨ, ਪਾਵ ਕੇ ਛਕਣ ਦੇ ਵਾਸਤੇ ਕੁਝ ਵੀ ਮੌਜੂਦ ਨਹੀਂ ਸੀ। ਉਪਰ ਤੇ ਉਤਾਰ ਨਿਜ ਖੇਸ ਤਾਰੇ ਵਿਛਾਇਓ ਪਾਓ ਵਿਸ਼ੇਸ਼। ਕੋਈ ਐਸਾ ਵਧੀਆ ਪਲੰਗ ਨਹੀਂ ਸੀ, ਮੰਜਾ ਨਹੀਂ ਸੀ ਕਿ ਜਿਹਦੇ ਉੱਤੇ ਸਿੱਖ ਨੂੰ ਬੈਠਾ ਸਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਪਰੋਂ ਉਸਨੇ ਖੇਸ ਉਤਾਰਿਆ ਤੇ ਧਰਤੀ ਦੇ ਉੱਤੇ ਵਿਛਾ ਦਿੱਤਾ। ਬੜੇ ਪ੍ਰੇਮ ਭਾਵਨਾ ਦੇ ਨਾਲ ਅਰਜ ਕਰਕੇ ਖੇਸ ਦੇ ਉੱਤੇ ਬੈਠਣ ਦੇ ਲਈ ਸਿੱਖ ਨੇ ਆਖਿਆ। ਬੈਠ ਸਿੱਖ ਕੇ ਚਰਨ ਪਖਾਰੇ ਆਨੇ ਪੀਲੂ ਸ਼ੁਸ਼ਕ ਆਹਾਰੇ। ਜਦੋਂ ਸਿੱਖ ਖੇਸ ਤੇ ਬੈਠ ਗਿਆ ਫੇਰ ਪਾਣੀ ਲਿਆ ਕੇ ਉਸ ਘਰ ਵਾਲੇ ਸਿੱਖ ਨੇ ਉਹਦੇ ਚਰਨ ਧੋਤੇ ਨੇ ਤੇ ਫੇਰ ਉਹਦੇ ਛਕਣ ਦੇ ਵਾਸਤੇ ਸੁੱਕੇ ਪੀਲੂ ਲੈ ਕੇ ਆਇਆ। ਨੀਰ ਪਿਗੋਏ ਨਰਮ ਬਹੁ ਕਰੇ ਸਿੱਖ ਕੇ ਆਗੇ ਤਰੇ। ਘਰ ਦੇ ਵਿੱਚ ਕੋਈ ਵੀ ਜਿਹੜਾ ਭੋਜਨ ਹੈ ਉਹ ਤਿਆਰ ਨਹੀਂ ਸੀ। ਸੁੱਕੇ ਪੀਲੂ ਘਰ ਦੇ ਵਿੱਚ ਬੜੇ ਦਿਨਾਂ ਦੇ ਰੱਖੇ ਹੋਏ ਸਨ, ਉਹਨਾਂ ਨੂੰ ਖਾ ਕੇ ਹੀ ਉਹ ਆਪਣਾ ਗੁਜ਼ਾਰਾ ਕਰਦਾ ਸੀ। ਇਸ ਕਰਕੇ ਉਹਨੇ ਪੀਲੂ ਖਵਾਉਣ ਦੀ ਹੀ ਚਾਹ ਧਾਰਨ ਕੀਤੀ। ਪੀਲੂਆਂ ਨੂੰ ਪਾਣੀ ਦੇ ਵਿੱਚ ਡੁਬੋ ਕੇ ਉਹਨੇ ਕਾਫੀ ਜ਼ਿਆਦਾ ਨਰਮ ਕਰ ਦਿੱਤਾ ਤਾਂ ਕਿ ਖਾਣ ਦੇ ਵਿੱਚ ਮੁਸ਼ਕਲ ਨਾ ਆਵੇ। ਭਿੱਜੇ ਹੋਏ ਜਿਹੜੇ ਪੀਲੂ ਨੇ ਉਹ ਸਿੱਖ ਦੇ ਅੱਗੇ ਰੱਖ ਦਿੱਤੇ ਛਕਣ ਦੇ ਲਈ। ਖਾਏ ਚੁੱਲਾ ਪੜ ਕਰ ਅਰਦਾਸ ਚੱਲ ਆਇਓ ਸਤਿਗੁਰ ਕੇ ਪਾਸ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਿੱਖ ਹੈ ਜਿਹੜਾ ਕਿ ਛਕਣ ਦੇ ਵਾਸਤੇ ਗਿਆ ਸੀ ਉਹ ਵੀ ਬੜਾ ਸਿਦਕੀ ਤੇ ਸੰਤੋਖੀ ਸੀ। ਉਸ ਨੇ ਉਹਨਾਂ ਪੀਲੂਆਂ ਨੂੰ ਖਾਧਾ ਤੇ ਫੇਰ ਹੱਥ ਧੋ ਕੇ ਉਹ ਅਰਦਾਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਤੁਰ ਪਿਆ। ਗਾਇਓ ਪੁਚਾਏ ਸੰਗ ਸਿੱਖ ਹੋਉ ਸਿੱਖ ਨੇ ਕਰਿਓ ਹਟਾਵਨ ਸੋ। ਜਦੋਂ ਸਤਿਗੁਰਾਂ ਦੇ ਵੱਲ ਪੀਲੂਆਂ ਨੂੰ ਖਾ ਕੇ ਮੁੜਿਆ ਸਿੱਖ ਤੇ ਉਸ ਨੂੰ ਵਿਦਾ ਕਰਨ ਦੇ ਵਾਸਤੇ ਨਾਲ ਹੀ ਜਿਹੜਾ ਘਰ ਵਾਲਾ ਸਿੱਖ ਸੀ ਉਹ ਵੀ ਤੁਰ ਪਿਆ। ਰਸਤੇ ਦੇ ਵਿੱਚ ਉਹ ਸਿੱਖ ਨੇ ਆਖਿਆ ਕਿ ਤੁਸੀਂ ਆਪਣੇ ਘਰ ਨੂੰ ਵਾਪਸ ਪਰਤ ਜਾਓ, ਮੈਂ ਸਤਿਗੁਰਾਂ ਦੇ ਕੋਲ ਚਲਿਆ ਜਾਵਾਂਗਾ, ਤੁਸੀਂ ਇੰਨੀ ਖੇਚਲ ਨਾ ਕਰੋ। ਰਾਹ ਦੇ ਵਿੱਚੋਂ ਉਹਨੂੰ ਮੋੜ ਦਿੱਤਾ। ਜਬ ਸਭ ਆਏ ਮਿਲੇ ਗੁਰ ਤੀਰ ਬੂਜਣ ਕੀਨੇ ਗੁਣੀ ਗਹੀਰ। ਇਸੇ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਸਿੱਖ ਵੱਖਰੇ ਵੱਖਰੇ ਘਰਾਂ ਦੇ ਵਿੱਚੋਂ ਪ੍ਰਸ਼ਾਦਾ ਛੱਕ ਕੇ ਤੇ ਸਤਿਗੁਰਾਂ ਦੇ ਕੋਲ ਸਾਰੇ ਪਹੁੰਚ ਗਏ। ਬੂਜਣ ਕੀਨੇ ਗੁਣੀ ਗਹੀਰ, ਜਦੋਂ ਸਾਰੇ ਸਿੱਖ ਛੱਕ ਕੇ ਆ ਗਏ ਤੇ ਜਿਹੜੇ ਗੁਣਾਂ ਦੇ ਸਮੂਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਸਾਰਿਆਂ ਨੂੰ ਸੁਣਾ ਕੇ ਸਵਾਲ ਕੀਤਾ। ਕਹਾਂ ਕਹਾਂ ਭੋਜਨ ਤੁਮ ਖਾਇਓ ਆਪਣੋ ਦੇਹੋ ਬਤਾਇਓ। ਸਤਿਗੁਰੂ ਜੀ ਸਾਰਿਆਂ ਸਿੱਖਾਂ ਨੂੰ ਕਹਿੰਦੇ ਨੇ ਕਿ ਕਿਹੜਾ ਕਿਹੜਾ ਭੋਜਨ ਤੁਸੀਂ ਘਰਾਂ ਦੇ ਵਿੱਚੋਂ ਖਾ ਕੇ ਆਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪੋ ਆਪਣਾ ਖਾਧਾ ਹੋਇਆ ਜਿਹੜਾ ਭੋਜਨ ਹੈ ਉਹ ਦੱਸੋ ਕਿ ਤੁਸੀਂ ਕੀ ਖਾ ਕੇ ਆਇਓ। ਕੋ ਕਹਿ ਰੋਟ ਕਾ ਛਾਛੀ ਕੋ ਬੋਲਿਓ ਖਿਚੜੀ ਦਦ ਆਛੀ। ਤੇ ਸਿੱਖਾਂ ਨੇ ਫਿਰ ਜੋ ਕੁਝ ਖਾਧਾ ਸੀ ਉਹ ਕਹਿਣਾ ਸ਼ੁਰੂ ਕੀਤਾ। ਕਿਸੇ ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਬੜੀਆਂ ਸਵਾਦਲੀਆਂ ਮਿੱਸੀਆਂ ਰੋਟੀਆਂ ਸਨ, ਉਹਨਾਂ ਨੂੰ ਲੱਸੀ ਦੇ ਨਾਲ ਛੱਕ ਕੇ ਆਇਆ ਹਾਂ। ਕਿਸੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਬੜੀ ਵਧੀਆ ਖਿਚੜੀ ਤਿਆਰ ਕੀਤੀ ਸੀ, ਉਸ ਖਿਚੜੀ ਨੂੰ ਦਹੀਂ ਦੇ ਨਾਲ ਖਾ ਕੇ ਆਇਆ। ਕੋ ਪਾਇਸ ਕੋ ਕਹਿ ਪਈ ਜਬ ਕੀ ਦੌੜ ਕਿਨੂੰ ਅਚ ਲਈ। ਕਿਸੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਤੇ ਖੀਰ ਖਾ ਕੇ ਆਇਆ ਹਾਂ। ਕਿਸੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਥੈ ਖਾ ਕੇ ਆਇਆ ਹਾਂ। ਮੱਸਿਆ ਨੂੰ ਜਿਹੜੇ ਕਈ ਲੋਕ ਨੇ ਉਹ ਦੁੱਧ ਨਹੀਂ ਰਿੜਕਦੇ ਤੇ ਵੰਡ ਕੇ ਖਾਂਦੇ ਨੇ, ਉਹਨੂੰ ਥਹੀ ਜਾਂ ਬੇਈ ਵੀ ਆਖਿਆ ਜਾਂਦਾ ਹੈ। ਕਿਸੇ ਨੇ ਆਖਿਆ ਕਿ ਮੈਂ ਤੇ ਥਹੀ ਖਾ ਕੇ ਆਇਆ। ਜਬ ਕੀ ਦੌੜ ਕਿਨੂੰ ਚ ਲਈ ਤੇ ਕਿਸੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਤੇ ਜਬ ਕੀ ਦੌੜ ਖਾਧੀ ਹੈ। ਜਬ ਦੌੜ ਤੋਂ ਭਾਵ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਪਰੌਂਠਾ ਬਣਾਉਂਦੇ ਹਾਂ, ਦੋ ਰੋਟੀਆਂ ਨੂੰ ਵੇਲ ਕੇ ਫਿਰ ਉਹਦੇ ਵਿੱਚ ਘਿਓ ਪਾ ਕੇ ਉਹਨੂੰ ਤਲਿਆ ਜਾਂਦਾ। ਆਮ ਤੌਰ ਦੇ ਉੱਤੇ ਉਸ ਨੂੰ ਪਰੌਂਠਾ ਆਖਿਆ ਜਾਂਦਾ। ਇਸ ਜਗ੍ਹਾ ਦੇ ਉੱਤੇ ਜਬਕਿ ਜਿਹੜੀ ਦੌੜ ਹੈ ਉਹ ਵੀ ਆਖਿਆ ਜਾਂਦਾ, ਜਿਹੜੀ ਦੋ ਰੋਟੀਆਂ ਨੂੰ ਇਕੱਠਾ ਕਰਕੇ ਬਣਾਈ ਜਾਂਦੀ ਰੋਟੀ। ਕਿਸੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਮੈਂ ਤੇ ਪਰੌਂਠੇ ਛਕਿਆ। ਭਾਵ ਕੇ ਵੱਖੋ ਵੱਖਰਾ ਹਰ ਇੱਕ ਦਾ ਬਿਆਨ ਸੀ। ਕਿਸੇ ਨੇ ਆਖਿਆ ਕਿ ਮਿੱਸੀਆਂ ਰੋਟੀਆਂ ਲੱਸੀ ਦੇ ਨਾਲ ਖਾ ਕੇ ਆਇਆ। ਕਿਸੇ ਨੇ ਆਖਿਆ ਜੀ ਖਿਚੜੀ ਖਾਧੀ ਹੈ ਦਹੀਂ ਦੇ ਨਾਲ। ਕਿਸੇ ਨੇ ਆਖਿਆ ਸੱਚੇ ਪਾਤਸ਼ਾਹ ਜੀ, ਮੈਂ ਤੇ ਖੀਰ ਖਾਧੀ ਹੈ। ਕਿਸੇ ਨੇ ਆਖਿਆ ਕਿ ਮੈਂ ਪਰੌਂਠੇ ਖਾਧੇ ਨੇ। ਤੇ ਇਸੇ ਤਰੀਕੇ ਦੇ ਨਾਲ ਵੱਖੋ ਵੱਖਰਾ ਉਹਨਾਂ ਨੇ ਬਿਆਨ ਕੀਤਾ। ਇਤਿਆਦਿਕ ਸਭ ਕੀਨ ਬਤਾਵਨ, ਕਰਿਓ ਜਾਏ ਜਸ ਜਸ ਘਰ ਖਾਵਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਹਰ ਇੱਕ ਨੇ ਜੋ ਜੋ ਖਾਧਾ ਸੀ ਉਹ ਸਤਿਗੁਰਾਂ ਦੇ ਸਾਹਮਣੇ ਬਿਆਨ ਕੀਤਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਦੇ ਵਿੱਚੋਂ ਇੱਕ ਸਿੱਖ ਸੀ ਜਿਹੜਾ ਕਿ ਕੁਝ ਵੀ ਨਾ ਬੋਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਕੀ ਸਾਰਿਆਂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣਿਆ, ਪਰ ਸਤਿਗੁਰੂ ਜੀ ਇਹ ਵੀ ਦੇਖ ਰਹੇ ਸਨ ਇੱਕ ਸਿੱਖ ਐਸਾ ਹੈ ਜਿਹੜਾ ਕੁਝ ਵੀ ਨਹੀਂ ਬੋਲਿਆ, ਪਰ ਛਕਣ ਵਾਲਿਆਂ ਦੇ ਵਿੱਚ ਉਹ ਵੀ ਸ਼ਾਮਲ ਸੀ, ਉਹ ਵੀ ਪਿੰਡੋਂ ਛਕ ਕੇ ਆਇਆ ਸੀ। ਮੈਲਾ ਘਰ ਸਿੰਘ ਬੂਜਣ ਕੀਨਾ, ਤਿਆਂ ਕਿਆ ਅਚਿਓ ਕਹਾਂ ਸਿੱਖ ਦੀਨਾ। ਉਸ ਸਿੱਖ ਦਾ ਨਾਮ ਸੀ ਮੈਲਾਗਰ, ਜਿਹੜਾ ਕਿ ਪੀਲੂ ਖਾ ਕੇ ਆਇਆ ਸੀ ਸਿੱਖ ਦੇ ਘਰ ਦੇ ਵਿੱਚੋਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਹੇ ਭਾਈ ਮੈਲਾਗਰ ਸਿੰਘ, ਤੈਂ ਕਿਆ ਆਚਿਓ, ਭਾਈ ਤੂੰ ਨਹੀਂ ਦੱਸਿਆ ਤੂੰ ਕੀ ਖਾ ਕੇ ਆਇਆ ਹੈ ਕਿਸੇ ਸਿੱਖ ਦੇ ਘਰ ਦੇ ਵਿੱਚ, ਜਿਹਦੇ ਤੂੰ ਗਿਆ ਉਹਨੇ ਤੈਨੂੰ ਕੀ ਛਕਾਇਆ। ਸਤਿਗੁਰੂ ਜੀ ਕਹਿੰਦੇ ਨੇ, ਬਾਕੀ ਸਾਰਿਆਂ ਨੇ ਆਪੋ ਆਪਣੀ ਵਿਥਿਆ ਦਾ ਬਿਆਨ ਕੀਤਾ, ਜੋ ਜੋ ਖਾ ਕੇ ਆਏ ਨੇ ਉਹ ਦੱਸਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਮੈਲਾਗਰ ਤੂੰ ਨਹੀਂ ਬੋਲਿਆ, ਤੂੰ ਵੀ ਦੱਸ ਕਿ ਤੂੰ ਕੀ ਛਕ ਕੇ ਆਇਆ ਹੈ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਰਤਾ ਵਾਪਰੀ। ਸਿੱਖ ਛਕ ਆਏ ਭੋਜਨ ਇਸੇ ਤਰ੍ਹਾਂ, ਮੁੜ ਗੁਰਾਂ ਨੇ ਪੁੱਛਾਇਆ ਜੀ ਚੰਗਾ ਛਕ ਆਏ ਪ੍ਰਸ਼ਾਦ ਸਾਰੇ ਲੋਕਾਂ ਅੱਛੀ ਤਰ੍ਹਾਂ ਹੈ ਛਕਾਇਆ ਜੀ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਛਕ ਕੇ ਆ ਗਏ, ਭਾਵ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਕਿਸੇ ਨੇ ਪ੍ਰਸ਼ਾਦ ਛਕਾਇਆ ਬਿਆਨ ਕਰੋ। ਕਿਸੇ ਆਖਿਆ ਸੋਹਣੀਆਂ ਰੋਟੀਆਂ ਸਨ, ਕਿਸੇ ਖੀਰ ਕੜਾ ਬਤਾਇਆ ਜੀ, ਗੱਜਾ ਸਿੰਘ ਮੈਲਾਗਰ ਸਿੰਘ ਰਹਿ ਗਏ, ਗੁਰਾਂ ਉਹਨਾਂ ਨੂੰ ਪਾਸ ਬੁਲਾਇਆ ਜੀ, ਦੱਸੋ ਤੁਸੀਂ ਵੀ ਦੋਵੇਂ ਕਰਤਾਰ ਸਿੰਘਾਂ, ਤੁਹਾਨੂੰ ਕੀ ਕਿਸੇ ਨੇ ਛਕਾਇਆ ਜੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ ਕਿ ਸਿਰਫ ਇੱਕੋ ਹੀ ਸਿੱਖ ਸੀ ਜਿਹਦਾ ਨਾਮ ਮੈਲਾਗਰ ਸੀ, ਉਹੀ ਪੀਲੂਆਂ ਨੂੰ ਛੱਕ ਕੇ ਆਇਆ ਸੀ। ਉਹਨੂੰ ਸਤਿਗੁਰਾਂ ਨੇ ਸਵਾਲ ਕੀਤਾ ਕਿ ਤੂੰ ਦੱਸ ਕੀ ਛੱਕ ਕੇ ਆਇਆ ਹੈ। ਪਰ ਇਸ ਜਗ੍ਹਾ ਦੇ ਉੱਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੋ ਸਿੱਖਾਂ ਦਾ ਜ਼ਿਕਰ ਕਰਦੇ ਨੇ। ਉਹ ਲਿਖਦੇ ਨੇ ਕਿ ਮੈਲਾਗਰ ਸਿੰਘ ਸੀ ਤੇ ਦੂਸਰਾ ਗੱਜਾ ਸਿੰਘ ਸੀ। ਇਹ ਦੋਵੇਂ ਸਿੱਖ ਉਸ ਦੇ ਘਰ ਦੇ ਵਿੱਚੋਂ ਐਸਾ ਪਕਵਾਨ ਛੱਕ ਕੇ ਆਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨੂੰ ਪੁੱਛਿਆ ਕਿ ਦੱਸੋ ਤੁਸੀਂ ਕੀ ਛੱਕ ਕੇ ਆਇਓ, ਇਹ ਥੋੜਾ ਜਿਹਾ ਇਹਨਾਂ ਦੇ ਵਿੱਚ ਫਰਕ ਹੈ, ਪਰ ਗੱਲ ਉਹੀ। ਸੁਣ ਕਰ ਜੋਰ ਕਹਿਓ ਮੈਂ ਨੀਕਾ, ਭੋਜਨ ਛਕਿਓ ਪਾਓ ਪਿਖ ਜੀ ਕਾ। ਜਦੋਂ ਸਤਿਗੁਰਾਂ ਨੇ ਮੈਲਾਗਰ ਨੂੰ ਪੁੱਛਿਆ, ਹੱਥ ਜੋੜ ਕੇ ਸਿੱਖ ਨੇ ਆਖਿਆ, ਮੈਂ ਨੀਕਾ ਸੱਚੇ ਪਾਤਸ਼ਾਹ ਜੀ, ਮੈਂ ਤੇ ਬਹੁਤ ਵਧੀਆ ਭੋਜਨ ਛੱਕ ਕੇ ਆਇਆ ਹਾਂ। ਭੋਜਨ ਛਕਿਓ ਪਾਓ ਪਿਖ ਜੀ ਕਾ। ਮੈਲਾਗਰ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੇ ਪ੍ਰੇਮ ਦੇ ਨਾਲ ਬੜਾ ਵਧੀਆ ਸਿੱਖ ਦੇ ਘਰ ਦੇ ਵਿੱਚੋਂ ਭੋਜਨ ਛੱਕ ਕੇ ਆਇਆ। ਸਾਗਰੀ ਉਮਰ ਨਹੀਂ ਅਸ ਖਾਇਓ, ਜਥਾ ਆਜ ਸਿੱਖ ਨੇ ਅਚਵਾਇਓ। ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਲਾਗਰ ਸਿੰਘ ਐਸਾ ਕੀ ਖਾ ਕੇ ਆਇਆ ਕਿ ਤੂੰ ਕਹਿੰਦਾ ਸਾਰਿਆਂ ਤੋਂ ਵਧੀਆ ਛੱਕ ਕੇ ਆਇਆ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਸਾਰੀ ਉਮਰ ਦੇ ਵਿੱਚ ਮੈਂ ਐਸਾ ਸਵਾਦਮਈ ਭੋਜਨ ਕਦੇ ਨਹੀਂ ਖਾਧਾ ਜਿਹੜਾ ਸਿੱਖ ਨੇ ਅੱਜ ਮੈਨੂੰ ਆਪਣੇ ਘਰ ਦੇ ਵਿੱਚ ਲਿਜਾ ਕੇ ਖਵਾਇਆ। ਪੁਰ ਜਨ ਤਹਾਂ ਸੁਣਤ ਬਿਸਮਾਏ, ਤਿਸ ਕਰ ਕੁਛ ਨਹੀਂ ਕਿਆਇਨ ਖਾਏ। ਜਦੋਂ ਇੰਨੀ ਵੱਡੀ ਗੱਲ ਕਹਿ ਦਿੱਤੀ ਕਿ ਮੈਂ ਤੇ ਜ਼ਿੰਦਗੀ ਦੇ ਵਿੱਚ ਇੰਨਾ ਸਵਾਦਮਈ ਪਕਵਾਨ ਕਦੇ ਖਾਦਾ ਹੀ ਨਹੀਂ ਹੈ ਜਿਹੜਾ ਉਹ ਸਿੱਖ ਦੇ ਘਰ ਦੇ ਵਿੱਚੋਂ ਖਾਦਾ ਹੈ, ਤੇ ਜਿਹੜੇ ਬਾਕੀ ਦੇ ਪਿੰਡ ਦੇ ਲੋਕ ਸਨ ਉਹ ਤੇ ਸਾਰੀ ਗੱਲ ਤੋਂ ਵਾਕਫ ਸਨ। ਉਹਨਾਂ ਨੂੰ ਤੇ ਪਤਾ ਸੀ ਗਰੀਬ ਹੈ, ਉਹ ਤੇ ਆਪ ਵੀ ਨਹੀਂ ਛਕ ਸਕਦਾ ਤੇ ਕਿਸੇ ਨੂੰ ਉਹਨੇ ਕੀ ਛਕਾ ਦੇਣਾ ਸੀ। ਉਸ ਵੇਲੇ ਸਾਰੇ ਬੜੇ ਹੈਰਾਨ ਹੋਏ ਤੇ ਨਾਲ ਦੇ ਜਿਹੜੇ ਪਿੰਡ ਦੇ ਵਾਸੀ ਸਨ ਉਹ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਐਵੇਂ ਕਰਦਾ ਹੈ। ਇਸ ਕਰ ਕੁਛ ਨਹੀਂ ਕਿਹਾ ਇਨ ਖਾਏ, ਸੱਚੇ ਪਾਤਸ਼ਾਹ ਜੀ ਝੂਠ ਬੋਲਦਾ ਹੈ, ਇੰਨੇ ਇੰਨੇ ਵਧੀਆ ਪਕਵਾਨ ਕਿੱਥੋਂ ਖਾ ਲੈਣੇ ਸਨ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਉਹ ਸਿੱਖ ਜਿਹਦੇ ਘਰ ਦੇ ਵਿੱਚ ਇਹ ਗਿਆ ਸੀ ਉਹ ਤੇ ਬਹੁਤ ਗਰੀਬ ਹੈ, ਉਹਦੇ ਤੇ ਘਰ ਆਪ ਖਾਣ ਦੇ ਲਈ ਕੁਛ ਨਹੀਂ ਹੈ, ਇਹਨੂੰ ਉਹਨੇ ਕੀ ਖਵਾ ਦਿੱਤਾ ਹੋਏਗਾ। ਫਾਕੇ ਪਰ ਫਾਕਾ ਤਿਸ ਹੋਏ, ਤਿਸ ਤੇ ਕਿਤਿਆ ਨਿਓ ਤੋਹੇ। ਕਹਿੰਦੇ ਨੇ ਕਿ ਫਾਕੇ ਤੇ ਫਾਕਾ ਕੱਢਦਾ ਹੈ, ਭਾਵ ਕਿ ਆਪਣਾ ਡੰਗ ਵੀ ਉਹ ਲੰਘਾ ਨਹੀਂ ਸਕਦਾ। ਮੈਲਾਗਰ ਨੂੰ ਬਾਕੀ ਦੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਤੈਨੂੰ ਉਹਨੇ ਐਸਾ ਕੀ ਖਵਾ ਦਿੱਤਾ ਜਿਹੜਾ ਆਪ ਵੀ ਭੁੱਖਾ ਰਹਿੰਦਾ। ਗੁਰ ਕਹਿਓ ਸਿੱਖ ਲੈ ਹੰਕਾਰੇ, ਬੂਝ ਤਿਹ ਕਿਆ ਦੀਨ ਆਹਾਰੇ। ਜਦੋਂ ਇਸ ਤਰ੍ਹਾਂ ਦਾ ਰੌਲਾ ਪਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਸਾਰੇ ਕਹਿੰਦੇ ਹੋ ਇਹ ਝੂਠ ਬੋਲਦਾ ਹੈ, ਐਸਾ ਕੁਝ ਪਕਵਾਨ ਵਧੀਆ ਛੱਕ ਕੇ ਨਹੀਂ ਆਇਆ, ਤੇ ਸਤਿਗੁਰੂ ਜੀ ਕਹਿੰਦੇ ਨੇ ਇਹਦੀ ਗੱਲ ਛੱਡੋ ਮੈਲਾਗਰ ਸਿੰਘ ਦੀ, ਤੁਸੀਂ ਉਸੇ ਨੂੰ ਬੁਲਾ ਲਓ ਜਿਹਦੇ ਘਰ ਦੇ ਵਿੱਚੋਂ ਇਹ ਛੱਕ ਕੇ ਆਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਪੁੱਛ ਲਾਂਗੇ ਕਿ ਤੂੰ ਕੀ ਇਹਨੂੰ ਛਕਾਇਆ। ਉਠ ਰਾਹਕ ਤੇ ਲਿਆਏ ਬੁਲਾਏ, ਪੁੱਛਿਓ ਗੁਰ ਤੈ ਕਿਆ ਖਵਾਏ। ਛੇਤੀ ਦੇ ਨਾਲ ਇੱਕ ਦਾਸ ਨੂੰ ਭੇਜਿਆ ਹੈ, ਦਾਸ ਉਹਦੇ ਘਰ ਦੇ ਵਿੱਚ ਗਰੀਬ ਸਿੱਖ ਦੇ ਪਹੁੰਚਿਆ ਤੇ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਬੁਲਾ ਕੇ ਲੈ ਆਇਆ। ਉਸ ਵੇਲੇ ਫਿਰ ਜਿਹੜੇ ਸਿੱਖ ਸਨ ਜਿਹੜੇ ਕਿ ਦੋਵੇਂ ਛੱਕ ਕੇ ਆਏ ਨੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਮੁਤਾਬਕ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ। ਹੱਥ ਜੋੜ ਕੇ ਦੋਹਾਂ ਨੇ ਅਰਜ ਕੀਤੀ, ਅਸਾਂ ਬੜੇ ਪਦਾਰਥ ਖਾਏ ਗੁਰ ਜੀ, ਜਿਹੋ ਜਹੇ ਅਸਾਂ ਕਦੇ ਖਾਦੇ ਨਾ ਸੀ, ਇਹਨਾਂ ਪ੍ਰੇਮੀਆਂ ਜਹੇ ਖਵਾਏ ਗੁਰ ਜੀ। ਇਹ ਸੁਣ ਕੇ ਪਿੰਡ ਦੇ ਲੋਕ ਹੱਸੇ, ਇਹਨਾਂ ਸਿੰਘਾਂ ਨੇ ਝੂਠ ਸੁਣਾਏ ਗੁਰ ਜੀ, ਜਿੰਨੀ ਘਰੀ ਦੋਵੇਂ ਇਹ ਗਏ ਹੱਸਣ, ਉਹ ਤਾਂ ਭੁੱਖ ਦੇ ਹੈਣ ਦਬਾਏ ਗੁਰ ਜੀ। ਉਹਨਾਂ ਕਿੱਥੋਂ ਪਦਾਰਥ ਲਿਆਵਣੇ ਸੀ, ਫਾਕੇ ਤੇ ਫਾਕੇ ਉਹ ਲੰਘਾਏ ਗੁਰ ਜੀ। ਇਹ ਸੁਣ ਕੇ ਤੁਰਤ ਕਰਤਾਰ ਸਿੰਘਾ ਉਹ ਪਾਸ ਪ੍ਰੇਮੀ ਬੁਲਾਏ ਗੁਰ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪ੍ਰੇਮੀਆਂ ਨੂੰ ਆਪਣੇ ਕੋਲ ਬੁਲਾ ਲਿਆ ਜਿਨ੍ਹਾਂ ਨੇ ਕਿ ਛਕਾ ਕੇ ਭੋਜਨ ਭੇਜਿਆ ਸੀ। ਪੁੱਛਿਓ ਗੁਰ ਤੈ ਕਹਾਂ ਖਵਾਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਸਵਾਲ ਕੀਤਾ, ਕਹਿੰਦੇ ਨੇ ਕਿ ਦੱਸ ਭਾਈ ਮੈਲਾਗਰ ਸਿੰਘ ਨੂੰ ਤੂੰ ਐਸਾ ਕੀ ਛਕਾ ਦਿੱਤਾ। ਇਹ ਕਹਿੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਐਸਾ ਭੋਜਨ ਛਕਿਆ ਹੀ ਨਹੀਂ ਜਿਹੜਾ ਅੱਜ ਛੱਕ ਕੇ ਆਇਆ।
ਹੱਥ ਜੋਰ ਹੋਏ ਨਮਰ ਬਖਾਨੀ, ਦੀਨ ਕਟੋਰਾ ਮੈਂ ਭਰ ਪਾਣੀ।
ਤੇ ਜਿੰਨੇ ਪੀਲੂ ਖਵਾਏ ਸਨ ਪਾਣੀ ਦੇ ਵਿੱਚ ਭਿਉਂ ਕੇ, ਉਹ ਸਿੱਖ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਬੇਨਤੀ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਜੀ ਦੀਨ ਕਟੋਰਾ ਮੈਂ ਭਰ ਪਾਣੀ। ਸੱਚੇ ਪਾਤਸ਼ਾਹ ਜੀ ਮੈਂ ਤੇ ਬੜਾ ਗਰੀਬ ਹਾਂ, ਮੈਂ ਕੀ ਛਕਾਉਣਾ ਸੀ। ਸੱਚੇ ਪਾਤਸ਼ਾਹ ਜੀ ਮੈਂ ਤੇ ਸਿਰਫ ਪਾਣੀ ਦਾ ਕਟੋਰਾ ਭਰ ਕੇ ਦਿੱਤਾ, ਉਹੀ ਛੱਕ ਕੇ ਆ ਗਏ।
ਸੋ ਪੀ ਘਰ ਸਿੱਖ ਉੱਠੇ ਤੇ ਆਇਓ, ਹੋ ਤੋ ਦਰਦੀ ਨਹੀਂ ਕੁਛ ਪਾਇਓ।
ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਤੇ ਗਰੀਬ ਹਾਂ, ਮੇਰੇ ਘਰ ਦੇ ਵਿੱਚ ਤੇ ਗਰੀਬੀ ਹੈ। ਸੱਚੇ ਪਾਤਸ਼ਾਹ ਜੀ ਮੈਂ ਤੇ ਕੁਝ ਨਹੀਂ ਛਕਾਇਆ, ਪਾਣੀ ਦਾ ਛੰਨਾ ਭਰ ਕੇ ਦਿੱਤਾ ਸੀ। ਤੇ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸਿੱਧਕੀ ਸਿੱਖ ਹੈ ਇਹ ਬੜਾ ਸੰਤੋਖੀ ਹੈ, ਪਾਣੀ ਪੀ ਕੇ ਹੀ ਆ ਗਿਆ। ਕਹਿਰੇ ਉਹ ਹੁਕਮ ਸੱਚ ਕਿਉਂ ਨਹੀਂ ਕਹੇ ਤ੍ਰਿਪਤਾਯੋ ਸਿੱਖ ਜਿਮ ਹਿਤ ਚਹੇ ਤੇ ਅੰਤਰ ਜਾਮੇ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਸਾਰੀ ਵਿਥਿਆ ਨੂੰ ਜਾਣਦੇ ਨੇ ਕਿਉਂਕਿ ਸਾਰੀ ਖੇਡ ਤੇ ਉਹਨਾਂ ਨੇ ਆਪੇ ਹੀ ਵਰਤਾਈ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖਾ ਤੂੰ ਸੱਚ ਕਿਉਂ ਬਿਆਨ ਨਹੀਂ ਕਰਦਾ, ਕਹਿੰਦੇ ਨੇ ਸੱਚ ਬਿਆਨ ਕਰ ਤ੍ਰਿਪਤਾਯੋ ਸਿੱਖ ਜਿਮ ਹਿਤ ਚਹੇ, ਭਾਵ ਕੇ ਪ੍ਰੇਮ ਦੀ ਚਾਹ ਦੇ ਨਾਲ ਜਿਸ ਤਰ੍ਹਾਂ ਤੂੰ ਸਾਡੇ ਸਿੱਖ ਨੂੰ ਤ੍ਰਿਪਤ ਕੀਤਾ, ਜਿਸ ਤਰ੍ਹਾਂ ਰਜਾਇਆ ਉਹ ਸੱਚ ਬਿਆਨ ਕਰ ਕਿ ਤੂੰ ਹੋਰ ਪਾਣੀ ਤੋਂ ਬਗੈਰ ਕੀ ਛਕਾਇਆ। ਸਿੱਖ ਨੇ ਸੱਚ ਕਹਿਓ ਤਿਸ ਬੇਰੀ, ਹੁਤੀ ਕੋਕੜਾਂ ਪੀਲਣ ਕੇਰੀ। ਹੱਥ ਜੋੜ ਕੇ ਫਿਰ ਸਿੱਖ ਨੇ ਬਿਆਨ ਕੀਤਾ ਕਿ ਸੱਚੇ ਪਾਤਸ਼ਾਹ ਜੀ ਬਹੁਤੇ ਸਾਰੇ ਜਿਹੜੇ ਸੁੱਕੇ ਪੀਲੂ ਨੇ ਉਹ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਏ ਹੋਏ ਸਨ ਬੜੇ ਦਿਨਾਂ ਦੇ। ਗੁਰ ਕਹਿਓ ਸਿੱਖੀ ਤਨ ਤਨ, ਦੇਖ ਪਾਓ ਕੋ ਪਏ ਪ੍ਰਸੰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਤੇ ਸੁੱਕੇ ਪੀਲੂ ਪਾਣੀ ਦੇ ਵਿੱਚ ਭਿਓ ਕੇ ਨਰਮ ਕਰਕੇ ਇਸ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਛਕਾਏ ਨੇ, ਮੈਂ ਤੇ ਕੋਈ ਕੀਮਤੀ ਵਧੀਆ ਚੀਜ਼ ਨਹੀਂ ਛਕਾ ਸਕਿਆ। ਜਦੋਂ ਐਸਾ ਬਿਆਨ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਸਿੱਖੀ ਤਨ ਤਨ, ਸਤਿਗੁਰੂ ਜੀ ਕਹਿੰਦੇ ਨੇ ਸਿੱਖਾ ਤੂੰ ਧਨ ਹੈ, ਤੇਰੀ ਸਿੱਖੀ ਧਨ ਹੈ, ਦੇਖ ਭਾਉ ਕੋ ਪਏ ਪ੍ਰਸੰਨ। ਉਹਦੇ ਪ੍ਰੇਮ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਿਸ ਤਰ੍ਹਾਂ ਉਹ ਸਾਰੀ ਪਰਖ ਕੀਤੀ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ। ਸਦ ਕਰ ਵਾਲੇ ਗੁਰਾਂ ਪੁੱਛੇ ਆ ਜਾ, ਤੁਸਾਂ ਇਹਨਾਂ ਨੂੰ ਕੀ ਛਕਾਇਆ ਏ, ਉਹਨਾਂ ਪ੍ਰੇਮੀਆਂ ਅਥਰੂ ਭਰ ਅੱਖੀ, ਲੱਜਾਵਾਨ ਹੋ ਇਉਂ ਸੁਣਾਇਆ ਏ। ਘਟ ਘਟ ਦੀ ਜਾਣਨੇ ਹਾਰ ਤੁਸੀਂ, ਸਾਥੋਂ ਪੁੱਛਣਾ ਕੀ ਗੁਰੋ ਚਾਹਿਆ ਏ। ਸਾਡੇ ਘਰ ਨਾ ਕੁਝ ਗਰੀਬ ਅਸੀਂ, ਸਾਥੋਂ ਕੁਝ ਨਹੀਂ ਬਣ ਆਇਆ ਏ। ਪੀਲੂ ਸੁੱਕੀਆਂ ਤੇ ਜੰਡ ਫਲੀ ਸੁੱਕੀ, ਇਹ ਭੋਜਨ ਅਸਾਂ ਖਵਾਇਆ ਏ, ਪਰ ਇਹਨਾਂ ਸੰਤੋਖੀਆਂ ਉਹ ਖਾ ਕੇ ਸੀਸਾਂ ਦੇ ਕੇ ਭਲਾ ਮਨਾਇਆ ਏ। ਸਤਿਗੁਰੂ ਜੀ ਸੁਣ ਕੇ ਖੁਸ਼ੀ ਹੋਏ, ਧਨ ਸਿੱਖੀ ਤਿੰਨ ਵਾਰ ਲਾਇਆ ਏ। ਨੇਤਰ ਨਾਲ ਪ੍ਰੇਮ ਦੇ ਭਰ ਕਰਕੇ ਦੋਹਾਂ ਸਿੰਘਾਂ ਤਾਈ ਗਲ ਲਾਇਆ ਏ। ਭਾਈ ਸਿੱਖੀ ਸੰਤੋਖ ਦਾ ਨਾਮ ਹੀ ਹੈ, ਪੇਰ ਸਿੱਖੀ ਦਾ ਇਹਨਾਂ ਨੇ ਪਾਇਆ ਏ। ਸਿੱਖੀ ਖੰਡਿਓ ਤਿੱਖੀ ਕਰਤਾਰ ਸਿੰਘਾ, ਇਸੇ ਵਾਸਤੇ ਹੀ ਫਰਮਾਇਆ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਤਿੰਨ ਵਾਰੀ ਬਚਨ ਕੀਤਾ, ਤਨ ਸਿੱਖੀ ਤਨ ਸਿੱਖੀ ਤਨ ਸਿੱਖੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸੰਤੋਖ ਦਾ ਨਾਮ ਹੀ ਦਰਅਸਲ ਸਿੱਖੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਨੇ ਭੇਦ ਸਿੱਖੀ ਦੇ ਨੂੰ ਸਮਝਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖੀ ਜਿਹੜੀ ਹੈ ਉਹ ਖੰਡੇ ਤੋਂ ਵੀ ਤਿੱਖੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸੇ ਵਾਸਤੇ ਹੀ ਪ੍ਰਮਾਣ ਕੀਤਾ ਹੈ, ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਗੁਰ ਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਪੀੜੀ, ਉਥੇ ਟਿਕੇ ਹੈ ਨਾ ਪੁਣ ਹਨਾ, ਠਹਿਰ ਨਾ ਸਕੈ ਉਪਰ ਕੀੜੀ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਸਿੱਖੀ ਇੰਨੀ ਬਰੀਕ ਹੈ, ਇੰਨੀ ਤਿੱਖੀ ਹੈ ਕਿ ਜਿਵੇਂ ਖੰਡੇ ਦੀ ਧਾਰ ਹੋਵੇ, ਕਿੰਨੀ ਤਿੱਖੀ ਹੁੰਦੀ ਹੈ, ਇੰਨੀ ਬਰੀਕ ਗੁਰੂ ਦੀ ਸਿੱਖੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਉਥੇ ਤੇ ਪੁਣਹਣਾ ਵੀ ਨਹੀਂ ਠਹਿਰ ਸਕਦਾ, ਮੱਛਰ ਦੀ ਕਿਸਮ ਦਾ ਇੱਕ ਛੋਟਾ ਜਾਨਵਰ ਹੁੰਦਾ ਹੈ, ਤੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਕੀੜੀ ਵੀ ਤੁਰ ਨਹੀਂ ਸਕਦੀ, ਐਸੀ ਖੰਡੇ ਦੀ ਤਿੱਖੀ ਧਾਰ ਵਰਗੀ ਗੁਰੂ ਦੀ ਸਿੱਖੀ ਹੈ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਦਾ ਵਚਨ ਕੀਤਾ।
ਅਸ ਸਿੱਖ ਪੀ ਸਿੱਖ ਪੰਥ ਸੁਹਾਏ, ਸਤੀ ਦੇਹ ਸੰਤੋਖੀ ਖਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖੀ ਦੇ ਵਿੱਚ ਪੰਥ ਦੇ ਵਿੱਚ ਐਸੇ ਹੀ ਸਿੱਖ ਸੋਭਾ ਪਾਉਂਦੇ ਨੇ, ਸਤੀ ਦੇਹ ਸੰਤੋਖੀ ਖਾਏ, ਭਾਵ ਕੇ ਜਿਹੜੇ ਦੇਣ ਵਾਲੇ ਨੇ ਉਹ ਸਤੀ ਹੋਣ ਤੇ ਖਾਣ ਵਾਲਾ ਸੰਤੋਖੀ ਹੋਵੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਗੱਲ ਨਿਭਦੀ ਹੈ। ਆਮ ਤੌਰ ਦੇ ਉੱਤੇ ਕਈ ਜਿਹੜੇ ਸਿੰਘ ਨੇ
ਉਹ ਪ੍ਰਸ਼ਾਦਾ ਛਕਣ ਤੋਂ ਬਾਅਦ ਇਸੇ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਸਤੀ ਦੇਹ ਸੰਤੋਖੀ ਖਾਏ, ਲੋਹ ਲੰਗਰ ਤਪੇ, ਸਾਧ ਸੰਗਤ ਛਕੇ, ਦੇਗੋ ਤੇਗੋ ਫਤਿਹ। ਇਸੇ ਤਰ੍ਹਾਂ ਦੀ ਵੀ ਕਈ ਅਰਦਾਸ ਕਰਦੇ ਨੇ। ਪਰ ਆਮ ਤੌਰ ਦੇ ਉੱਤੇ ਤੁਸੀਂ ਸਾਰੇ ਜਾਣਦੇ ਹੋ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚੇਚੇ ਤੌਰ ਦੇ ਉੱਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਜਿਹੜੀ ਅਰਦਾਸ ਕਰਨੀ ਹੈ ਉਹਨੂੰ ਹੁਕਮ ਕਰਕੇ ਛਪਵਾਇਆ। ਲੰਗਰ ਦੇ ਵਿੱਚ ਵੀ ਜਿਹੜੀ ਫੋਟੋਆਂ ਲੱਗੀ ਹੋਈ ਹੈ ਕਿ ਜਦੋਂ ਪ੍ਰਸ਼ਾਦਾ ਛਕਣਾ ਹੈ ਉਦੋਂ ਬਾਅਦ ਕੀ ਅਰਦਾਸ ਕਰਨੀ ਹੈ। ਕਈਆਂ ਨੂੰ ਤੇ ਜ਼ਬਾਨੀ ਯਾਦ ਹੈ, ਪਰ ਜਿਨ੍ਹਾਂ ਨੂੰ ਜ਼ਬਾਨੀ ਯਾਦ ਨਹੀਂ ਹੈ ਉਹਨਾਂ ਦੇ ਵਾਸਤੇ ਲਿਖ ਕੇ ਵੀ ਲਾਇਆ ਹੋਇਆ ਤੇ ਲਿਖਿਆ ਹੋਇਆ ਕਿ ਇਹ ਅਰਦਾਸ ਕਰਨ ਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਜਿਹੜਾ ਪ੍ਰਸ਼ਾਦਾ ਛਕੇ ਤੇ ਪ੍ਰਸ਼ਾਦੇ ਤੋਂ ਬਾਅਦ ਇਹ ਅਰਦਾਸ ਜ਼ਰੂਰ ਕਰੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਈ ਸਿੱਖ ਇਸੇ ਤਰ੍ਹਾਂ ਦੀ ਥੋੜੀ ਛੋਟੀ ਅਰਦਾਸ ਕਰ ਲੈਂਦੇ ਨੇ ਕਿ ਸਤੀ ਦੇ ਸੰਤੋਖੀ ਖਾਏ, ਕਿ ਸਤੀ ਦੇਵੇ ਸੰਤੋਖੀ ਖਾਵੇ, ਲੋਹ ਲੰਗਰ ਤਪੇ, ਸਾਧ ਸੰਗਤ ਛਕੇ, ਇਸ ਤਰ੍ਹਾਂ ਵੀ ਕਈ ਕਹਿ ਦਿੰਦੇ ਨੇ। ਸੋ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਖਾਣ ਵਾਲੇ ਨੇ ਉਹ ਵੀ ਸੰਤੋਖੀ ਹੋਣੇ ਚਾਹੀਦੇ ਨੇ। ਸਿੱਖ ਟਿਗ ਹੋਏ ਅਚਾਵੇ ਨਾਹੀ ਤਾਂ ਦੁਖਣ ਜਾਨੋ ਤਿਸ ਮਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਖੁਲਾਸਾ ਕਰਦੇ ਨੇ ਕਿ ਜਿਹੜੇ ਸਿੱਖ ਦੇ ਕੋਲ ਹੋਵੇ ਅਚਾਵੇ ਨਾਹੀ ਪਰ ਫੇਰ ਵੀ ਉਹ ਛਕਾਵੇ ਨਾ। ਭਾਵ ਕਿ ਤੇ ਸਿੱਖ ਐਸਾ ਸੀ ਜਿਹਦੇ ਘਰ ਦੇ ਵਿੱਚ ਹੈ ਕੁਝ ਨਹੀਂ ਸੀ, ਇਸ ਕਰਕੇ ਉਹਨੇ ਪੀਲੂ ਖਵਾਏ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਸਿੱਖਾਂ ਦੇ ਘਰ ਦੇ ਵਿੱਚ ਪਦਾਰਥ ਹੋਵੇ ਪਰ ਤਾਂ ਵੀ ਜਾਣ ਬੁੱਝ ਕੇ ਉਹ ਕਿਸੇ ਸਿੱਖ ਨੂੰ ਚੰਗਾ ਪਦਾਰਥ ਨਾ ਛਕਾਉਣ ਤਾਂ ਉਹ ਦੁਖਣ ਜਾਨੋ ਤਿਸ ਮਾਹੀ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਖਣ ਦੋਸ਼ ਉਸ ਛਕਾਉਣ ਵਾਲੇ ਦੇ ਵਿੱਚ। ਨਿਰ ਤਨ ਸਿੱਖ ਤੇ ਜਾ ਚੈ ਨੀਕਾ ਦੋਸ਼ ਲਖੋ ਅਚਵੈ ਤਿਸ ਹੀ ਕਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੂਜੇ ਪਾਸੇ ਹੈ ਕਿ ਗਰੀਬ ਘਰ ਹੋਵੇ, ਨਿਰਧਨ ਹੋਵੇ ਤੇ ਖਾਣ ਵਾਲਾ ਉਹਦੇ ਤੋਂ ਚੰਗੇ ਪਦਾਰਥ ਮੰਗੇ ਤੇ ਫਿਰ ਖਾਣ ਵਾਲੇ ਦੇ ਵਿੱਚ ਦੋਸ਼ ਹੈ। ਭਾਵ ਕੇ ਪਦਾਰਥ ਹੈ ਵਧੀਆ ਨਹੀਂ ਛਕਾਉਂਦਾ ਫੇਰ ਤੇ ਖਵਾਉਣ ਵਾਲੇ ਦੇ ਵਿੱਚ ਦੋਸ਼ ਹੈ, ਪਰ ਜੇਕਰ ਪਦਾਰਥ ਨਹੀਂ ਹੈ ਤੇ ਖਾਣ ਵਾਲਾ ਜ਼ਬਰਦਸਤੀ ਕਹਿੰਦਾ ਕਿ ਮੈਂ ਤੇ ਆ ਹੀ ਖਾਵਾਂਗਾ ਤੇ ਫਿਰ ਖਾਣ ਵਾਲੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡਾ ਦੋਸ਼ ਹੈ, ਖਵਾਉਣ ਵਾਲੇ ਦੇ ਵਿੱਚ ਕੋਈ ਦੋਸ਼ ਨਹੀਂ ਹੈ ਕਿਉਂਕਿ ਉਹਦੀ ਤੇ ਸਮਰੱਥਾ ਹੀ ਨਹੀਂ ਹੈ, ਉਹ ਤੇ ਗਰੀਬ ਹੈ, ਉਹ ਕਿਵੇਂ ਖਵਾ ਦੇਵੇ। ਪਿੱਛੇ ਪ੍ਰਸੰਗ ਇਸੇ ਤਰ੍ਹਾਂ ਦਾ ਆਇਆ ਵੀ ਸੀ ਕਿ ਸਤਿਗੁਰਾਂ ਦੇ ਜਿਹੜੇ ਥਾਪੇ ਹੋਏ ਮਸੰਦ ਸਨ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਗਿਰਾਵਟ ਆ ਗਈ ਸੀ ਕਿ ਜ਼ਬਰਦਸਤੀ ਇੱਕ ਤੇ ਸਤਿਗੁਰਾਂ ਦੇ ਵਾਸਤੇ ਉਗਰਾਹੀ ਕਰਦੇ ਸਨ ਤੇ ਜਦੋਂ ਕਿਸੇ ਦੇ ਘਰ ਦੇ ਵਿੱਚ ਜਾਂਦੇ ਸਨ ਤੇ ਜਾਣ ਬੁੱਝ ਕੇ ਐਸੀਆਂ ਮੰਗਾਂ ਰੱਖਦੇ ਸਨ ਜਿਹੜੀਆਂ ਕਿ ਸਿੱਖ ਪੂਰੀਆਂ ਨਹੀਂ ਕਰ ਸਕਦੇ ਸਨ। ਪਿੱਛੇ ਐਸਾ ਪ੍ਰਸੰਗ ਆਇਆ ਸੀ ਕਿ ਵੇਸਵਾ ਨੂੰ ਨਾਲ ਲੈ ਕੇ, ਕੰਜਰੀ ਨੂੰ ਨਾਲ ਲੈ ਕੇ ਕਿਸੇ ਗਰੀਬ ਸਿੱਖ ਦੇ ਘਰ ਦੇ ਵਿੱਚ ਜਾ ਡੇਰਾ ਲਾਇਆ ਸਤਿਗੁਰਾਂ ਦੇ ਥਾਪੇ ਹੋਏ ਇੱਕ ਮਸੰਦ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਥਾਪੇ ਹੋਏ ਮਸੰਦ ਦੇ ਸਿੱਖ ਇੰਨੀ ਪੂਜਾ ਕਰਦੇ ਸਨ ਇੰਨੀ ਭਾਵਨਾ ਦੇ ਨਾਲ ਕਿ ਜਿਵੇਂ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਸਾਡੇ ਘਰ ਆ ਗਏ ਹੋਣ। ਬੜਾ ਮਾਣ ਕੀਤਾ, ਬੜਾ ਸਤਿਕਾਰ ਕੀਤਾ ਤੇ ਘਰ ਦੇ ਵਿੱਚ ਤੇ ਗਰੀਬੀ ਸੀ, ਦਾਲ ਰੋਟੀ ਤਿਆਰ ਕਰਕੇ ਉਹਨਾਂ ਦੇ ਅੱਗੇ ਰੱਖੀ, ਮਸੰਦ ਦੇ ਅੱਗੇ ਤੇ ਕੰਜਰੀ ਦੇ ਅੱਗੇ, ਅੱਗੋਂ ਠੁੱਡ ਮਾਰ ਕੇ ਦਾਲ ਨੂੰ ਰੋੜ ਦਿੱਤਾ। ਕਹਿੰਦਾ ਗੁਰੂ ਦਾ ਮਾਰਿਆ, ਮੈਂ ਤੇਰੇ ਘਰ ਗੁਰੂ ਦਾ ਥਾਪਿਆ ਹੈ ਮਸੰਦ ਆਇਆ ਤੇ ਤੂੰ ਸੁੱਕੀਆਂ ਰੋਟੀਆਂ ਤੇ ਦਾਲ ਮੇਰੇ ਅੱਗੇ ਰੱਖੀ ਹੈ। ਹੱਥ ਜੋੜ ਕੇ ਉਹਨੇ ਆਖਿਆ, ਜੀ ਫਿਰ ਤੁਸੀਂ ਕੀ ਛਕੋਗੇ? ਕਹਿੰਦਾ ਕਿ ਮਾਸ ਦਾ ਖਾਣਾ ਤਿਆਰ ਕਰਕੇ ਲਿਆ, ਸ਼ਰਾਬ ਲੈ ਕੇ ਆ, ਮੈਂ ਤੇਰੀਆਂ ਇਹ ਸੁੱਕੀਆਂ ਰੋਟੀਆਂ ਨਹੀਂ ਖਾਣੀਆਂ। ਇਸ ਤੋਂ ਇਲਾਵਾ ਕਹਿੰਦਾ ਕਿ ਫਿਰ ਤੂੰ ਕੜਾਹ ਪ੍ਰਸ਼ਾਦ ਤਿਆਰ ਕਰ। ਆਪਾਂ ਆਮ ਜਾਣਦੇ ਹਾਂ ਕਿ ਕੜਾਹ ਪ੍ਰਸ਼ਾਦ ਕੋਈ ਆਮ ਆਦਮੀ ਤੇ ਤਿਆਰ ਹੀ ਨਹੀਂ ਕਰ ਸਕਦਾ, ਇਹ ਗੱਲ ਵੱਖਰੀ ਹੈ ਕਿ ਮਰਿਆਦਾ ਨੂੰ ਛੱਡ ਕੇ ਕੋਈ ਕਿਵੇਂ ਕਰੇ, ਪਰ ਜਿਹੜੀ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਹੈ ਉਹਦੇ ਮੁਤਾਬਕ ਦੇਸੀ ਘਿਓ ਦਾ ਹੀ ਕੜਾਹ ਪ੍ਰਸ਼ਾਦ ਹੋਣਾ ਚਾਹੀਦਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਦੇਸੀ ਘਿਓ ਦਾ ਭਾਅ ਕੀ ਹੈ। ਭਾਵ ਅੱਜ ਵੱਧ ਗਏ ਨੇ, ਉਸ ਵੇਲੇ ਤੇ ਰੁਪਈਏ ਵੀ ਨਹੀਂ ਸਨ। ਜਿਸ ਤਰ੍ਹਾਂ ਰੁਪਈਏ ਦੀ ਬੁਕਤ ਵਧੀ ਹੈ ਉਸੇ ਤਰ੍ਹਾਂ ਕੀਮਤਾਂ ਚੜ ਗਏ ਨੇ। ਕਈ ਲੋਕ ਕਹਿੰਦੇ ਨੇ ਕਿ ਵੇਖੋ ਜੀ ਉਸ ਵੇਲੇ ਤੇ ਦਵਾਨੀ ਦਾ ਮਿਲ ਜਾਂਦਾ ਸੀ ਘਿਓ ਕਿਲੋ, ਅੱਜ ਤੇ 400-500 ਰੁਪਈਏ ਕਿਲੋ ਮਿਲਦਾ। ਉਹਨਾਂ ਨੂੰ ਵਿਚਾਰਨ ਦੀ ਲੋੜ ਹੈ, ਉਦੋਂ ਦਵਾਨੀ ਵੀ ਨਹੀਂ ਸੀ ਲੱਭਦੀ, ਉਦੋਂ ਤੇ ਥੋੜੇ ਛੋਟੇ ਪੈਸੇ ਵੀ ਨਹੀਂ ਸਨ ਲੱਭਦੇ। ਇਸ ਕਰਕੇ ਕੀਮਤਾਂ ਤੇ ਉੱਥੇ ਨੇ, ਕੀਮਤ ਤੇ ਉੱਥੇ ਹੀ ਰਹੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਬਣਾਉਣਾ ਹੋਵੇ, ਖੰਡ ਪਾਉਣੀ ਹੋਵੇ, ਤਿਆਰੀ ਕਰਨੀ ਹੋਵੇ ਤੇ ਕਿੰਨਾ ਖਰਚਾ ਲੱਗ ਜਾਂਦਾ। ਤੇ ਜਿਹੜਾ ਸੁੱਕੀ ਦਾਲ ਰੋਟੀ ਬਣਾਉਂਦਾ ਹੋਵੇ ਉਹਨੇ ਦੇਸੀ ਘਿਓ ਦਾ ਕੜਾਹ ਕਿੱਥੋਂ ਖਵਾ ਦੇਣਾ ਸੀ। ਕਹਿੰਦਾ ਮਸੰਦ ਕੇ ਗੁਰੂ ਦਾ ਸਾਨੂੰ ਹੁਕਮ ਹੈ ਕਿ ਮਾੜੀ ਚੀਜ਼ ਨੀ ਕਿਸੇ ਦੇ ਘਰ ਦੇ ਵਿੱਚੋਂ ਛਕਣੀ। ਸਤਿਗੁਰਾਂ ਦਾ ਕਮ ਸੇ ਕਮ ਹੁਕਮ ਹੈ ਕਿ ਜਿਹਦੇ ਵੀ ਘਰ ਦੇ ਵਿੱਚ ਜਾਓ ਜਾ ਕੇ ਕੜਾਹ ਪ੍ਰਸ਼ਾਦ ਛਕੋ। ਕਹਿੰਦਾ ਮਸੰਦ ਕਿ ਕੜਾਹ ਪ੍ਰਸ਼ਾਦ ਤਿਆਰ ਕਰਕੇ ਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਐਸੀ ਗਿਰਾਵਟ ਮਸੰਦਾਂ ਦੇ ਵਿੱਚ ਆ ਗਈ ਸੀ ਕਿ ਮਜਬੂਰ ਕਰਦੇ ਸਨ ਕਿ ਸਾਨੂੰ ਆਹੀ ਚੀਜ਼ਾਂ ਲੋੜੀਂਦੀਆਂ ਨੇ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਨਿਰਧਨ ਸਿੱਖ ਦਾ ਘਰ ਹੋਵੇ, ਗਰੀਬ ਸਿੱਖ ਦਾ ਘਰ ਹੋਵੇ ਤੇ ਮੰਗਾਂ ਵੱਡੀਆਂ ਹੁਣ ਖਾਣ ਵਾਲੇ ਦੀਆਂ ਤੇ ਫਿਰ ਖਾਣ ਵਾਲੇ ਦੇ ਵਿੱਚ ਵੱਡਾ ਦੋਸ਼ ਹੈ ਕਿਉਂਕਿ ਉਹਦੇ ਵਿੱਚ ਸੰਤੋਖ ਨਹੀਂ। ਯਾਂ ਤੇ ਭਾਵ ਮੂਲ ਹੀ ਜਾਨ ਅਚਨ ਅਚਾਵਣ ਵਿਦ ਪਹਿਚਾਨ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਆਪਣਾ ਉਪਦੇਸ਼ ਦੇ ਰਹੇ ਨੇ। ਕਹਿੰਦੇ ਨੇ ਕਿ ਪ੍ਰੇਮ ਹੀ ਸਾਰੀਆਂ ਚੀਜ਼ਾਂ ਦੀ ਮੂਲ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਪ੍ਰੇਮ ਨਹੀਂ ਹੈ ਤੇ ਫਿਰ ਖਾਣਾ ਤੇ ਖਵਾਉਣਾ ਸਾਰਾ ਹੀ ਵਿਅਰਥ ਹੈ। ਭਾਵ ਕਿ ਪ੍ਰੇਮ ਦੇ ਨਾਲ ਭਾਵੇਂ ਕੋਈ ਕੁਝ ਵੀ ਖਵਾ ਦੇਵੇ, ਥੋੜਾ ਵੀ ਖਵਾ ਦੇਵੇ, ਮਾੜਾ ਵੀ ਖਵਾ ਦੇਵੇ ਤੇ ਚਾਹੀਦਾ ਖਾਣ ਵਾਲੇ ਨੂੰ ਕਿ ਸੰਤੋਖ ਨੂੰ ਧਾਰਨ ਕਰਕੇ ਛੱਕ ਕੇ ਆ ਜਾਵੇ, ਜਿਸ ਤਰ੍ਹਾਂ ਮੈਲਾਗਰ ਸਿੰਘ ਨੇ ਕੀਤਾ। ਸੰਤੋਖ ਨੂੰ ਧਾਰਨ ਕਰਕੇ ਜੋ ਪ੍ਰੇਮ ਦੇ ਨਾਲ ਉਹਨੇ ਛਕਾਇਆ ਛੱਕ ਕੇ ਆ ਗਿਆ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵਚਨ ਆਉਂਦਾ, ਕਿਸੇ ਨੂੰ ਆਖਿਆ ਸਤਿਗੁਰਾਂ ਨੇ ਕਿ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲੈ। ਅੱਗੋਂ ਉਹ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਮੈਂ ਸਿੱਖੀ ਨੂੰ ਧਾਰਨ ਨਹੀਂ ਕਰ ਸਕਦਾ। ਸਤਿਗੁਰਾਂ ਨੇ ਬਚਨ ਕੀਤਾ ਕਿਉਂ ਨਹੀਂ ਧਾਰਨ ਕਰ ਸਕਦਾ? ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਸਿੱਖਾਂ ਸਾਧਾਂ ਦੀ ਸੇਵਾ ਨਹੀਂ ਕਰ ਸਕਦਾ, ਮੈਂ ਸਮਰੱਥ ਨਹੀਂ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਸਿੱਖਾ ਜੇ ਘਰ ਦੇ ਵਿੱਚ ਕੁਝ ਨਾ ਹੋਵੇ, ਜੇਕਰ ਪ੍ਰੇਮ ਦੇ ਨਾਲ ਪਾਣੀ ਦਾ ਛੰਨਾ ਵੀ ਪਿਆ ਦੇਈਏ ਘਰ ਆਏ ਨੂੰ ਤੇ ਉਹ ਵੀ ਬਹੁਤ ਵੱਡੀ ਚੀਜ਼ ਹੈ। ਭਾਵ ਕੇ ਗੱਲ ਹੈ ਪ੍ਰੇਮ ਦੀ, ਛਕਣ ਜਾਂ ਛਕਾਉਣ ਦੇ ਵਿੱਚ ਕੋਈ ਗੱਲ ਨਹੀਂ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪ੍ਰੇਮ ਦੇ ਨਾਲ ਉਹਨੇ ਛਕਾਇਆ, ਇਹ ਛੱਕ ਕੇ ਆਇਆ। ਸਤਿਗੁਰੂ ਜੀ ਕਹਿੰਦੇ ਨੇ ਇਹੀ ਮੰਨੋ ਕਿ ਮੂਲ ਚੀਜ਼ ਹੈ, ਮੂਲ ਚੀਜ਼ ਹੈ ਪ੍ਰੇਮ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਾਰਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਹੈ ਉਸ ਨੂੰ ਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ ਹੈ। ਸਿੱਖ ਸੋ ਸੰਤੋਖ ਦੇ ਵਿੱਚ ਵਰਤੇ, ਹੋ ਬੇਸਬਰਾਂ ਚਿਤ ਪਟਕਾਏ ਨਾਹੀ, ਮਿੱਸਾ ਰੁੱਖਾ ਵੀ ਖਾ ਕੇ ਸ਼ੁਕਰ ਕਰੇ, ਚੰਗੇ ਚੋਖੇ ਤੇ ਦਿਲ ਡੁਲਾਏ ਨਾਹੀ। ਨਾਮ ਉਸੇ ਦਾ ਅਭਿਅਕਤ ਠੀਕ ਹੈ, ਜੋ ਜੀਵ ਦੇ ਸਵਾਦ ਰਖਾਏ ਨਾਹੀ, ਖਾ ਪੀ ਕੇ ਅੰਨ ਨੂੰ ਨਾ ਨਿੰਦੇ, ਕਾਬੂ ਦਿਲ ਰੱਖੇ ਪਰਮਾਏ ਨਾਹੀ। ਪਰ ਉਸ ਤਾਈ ਪੀ ਹਜ਼ਾਰ ਲਾਣਤ, ਘਰ ਹੁੰਦਾ ਸਿੱਖ ਨੂੰ ਛਕਾਏ ਨਾਹੀ, ਉਹ ਚੰਦਰਾ ਸੂਮ ਕਰਤਾਰ ਸਿੰਘਾ, ਗਤੀ ਗੁਰ ਸਿੱਖਾਂ ਵਾਲੀ ਪਾਏ ਨਾਹੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਉਸ ਨੂੰ ਹਜ਼ਾਰ ਲਾਣਤ ਹੈ ਜਿਹਦੇ ਘਰ ਦੇ ਵਿੱਚ ਪਦਾਰਥ ਹੋਵੇ ਪਰ ਤਾਂ ਵੀ ਸਿੱਖ ਨੂੰ ਨਾ ਛਕਾਵੇ। ਸਤਿਗੁਰੂ ਜੀ ਕਹਿੰਦੇ ਨੇ ਉਹ ਚੰਦਰਾ ਹੈ, ਉਹ ਸੋਮ ਹੈ ਜਿਹੜਾ ਕਿ ਗੁਰਸਿੱਖਾਂ ਦੀ ਗਤੀ ਨੂੰ ਕਦੇ ਵੀ ਪਾ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਕਿ ਪ੍ਰੇਮ ਮੂਲ ਹੈ। ਪ੍ਰੇਮ ਦੇ ਨਾਲ ਪੀਲੂਆਂ ਨੂੰ ਭਿਉ ਕੇ ਛਕਾ ਦਿੱਤਾ ਤੇ ਮਾਲਾਗਰ ਸਿੰਘ ਨੇ ਉਸ ਨੂੰ ਪ੍ਰਵਾਨ ਕੀਤਾ ਤੇ ਛੱਕ ਕੇ ਆ ਗਿਆ। ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖ ਦਾ ਕਰਮ ਹੋਣਾ ਚਾਹੀਦਾ। ਇਸ ਤੋਂ ਇਲਾਵਾ ਬਿਹਬਲ ਪਿੰਡ ਦੀ ਇੱਕ ਹੋਰ ਵੀ ਕਥਾ ਕਰੀਬ ਕਰੀਬ ਇਸੇ ਤਰੀਕੇ ਦੇ ਨਾਲ ਵਾਪਰੀ, ਜਿਹਨੂੰ ਕਿ ਭਾਵੇਂ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਨਹੀਂ ਕੀਤਾ ਪਰ ਇਹ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਹਬਲ ਪਿੰਡ ਦੀ ਇੱਕ ਕਥਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਜੋ ਕਥਾ ਉਹਨਾਂ ਨੇ ਬਿਆਨ ਕੀਤੀ ਹੈ ਉਹ ਵੀ ਮੈਂ ਤੁਹਾਡੇ ਸਨਮੁਖ ਪੇਸ਼ ਕਰਾਂਗਾ। ਬਿਹਬਲ ਪਿੰਡ ਬਲਗਾੜੀਓ ਤਿੰਨ ਕੋਹੀ, ਉਥੇ ਆਏ ਸਿੱਖਾਂ ਅਟਕਾ ਲਏ, ਸੱਚਾ ਵੇਖ ਪ੍ਰੇਮ ਸਤਿਗੁਰੂ ਜੀ ਨੇ, ਡੇਰੇ ਬਾਹਰ ਹੀ ਪਿੰਡ ਤੋਂ ਲਾ ਲਏ। ਉਸ ਜਗ੍ਹਾ ਸੰਗਤ ਹੋਈ ਬਹੁਤ ਇਕੱਠੀ, ਪਿੰਡ ਵਾਲੇ ਮਹਾਰਾਜ ਬੁਲਾ ਲਏ, ਪੰਜਾਂ ਪੰਜਾਂ ਨੂੰ ਘਰੀ ਲੈ ਜਾ ਕਰਕੇ ਪ੍ਰਸ਼ਾਦ ਛਕਾਓ ਸਿਖਾ ਲਏ। ਕੱਠਾ ਕਿਸੇ ਦੇ ਸਿਰ ਨਾ ਪਾਰ ਪਵੇ, ਘਰਾਂ ਸਾਰਿਆਂ ਵੰਡ ਵੰਡਾ ਲਏ। ਚੌਹਾਂ ਸਿੱਖਾਂ ਨੇ ਵਿੱਚੋਂ ਕਰਤਾਰ ਸਿੰਘਾ ਹੱਥ ਜੋੜ ਕੇ ਬਚਨ ਸੁਣਾ ਲਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਲਿਖਦੇ ਨੇ ਕਿ ਪਿੰਡ ਵਾਲਿਆਂ ਨੂੰ ਸਤਿਗੁਰਾਂ ਨੇ ਸੱਦਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਕੱਠਾ ਸਾਰਿਆਂ ਤੇ ਭਾਰ ਪੈਣਾ ਨਹੀਂ ਚਾਹੀਦਾ, ਇਸ ਕਰਕੇ ਪੰਜਾਂ ਪੰਜਾਂ ਨੂੰ ਘਰੇ ਲੈ ਜਾ ਕੇ ਤੇ ਪ੍ਰਸ਼ਾਦਾ ਛਕਾਓ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਨ੍ਹਾਂ ਦੇ ਵਿੱਚੋਂ ਛਕਾਉਣ ਵਾਲਿਆਂ ਦੇ ਵਿੱਚੋਂ ਜਿਹੜੇ ਚਾਰ ਸਿੰਘ ਸਨ ਉਨ੍ਹਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਅਰਜ਼ ਕੀਤੀ, ਇੱਕ ਬੇਨਤੀ ਕੀਤੀ। ਚੰਗਾ ਆਖ ਕੇ ਸਾਰਿਆਂ ਮੰਨ ਲਿਆ, ਕਹਿੰਦੇ ਚਾਰ ਘਰੋਂ ਪੁੱਛ ਆਵੀਏ ਜੀ, ਜੇ ਸਿੱਖਣੀਆਂ ਨੇ ਮਨਜ਼ੂਰ ਕੀਤਾ ਫੇਰ ਆਣ ਕੇ ਅਸੀਂ ਲੈ ਜਾਵੀਏ ਜੀ। ਠੱਠਾ ਕਰਨ ਲੱਗੇ ਬਾਕੀ ਉਹਨਾਂ ਤਾਈ, ਹੁਣ ਰੰਨਾ ਤੋਂ ਪੁੱਛ ਤਾਵੀਏ ਜੀ, ਤੁਸੀਂ ਗੁਰਾਂ ਦੇ ਸਿੱਖ ਕੇ ਰੰਨਾ ਦੇ ਹੋ, ਇਹ ਤਾਂ ਆਖਦੇ ਗੱਲ ਲਜਾਵੀਏ ਜੀ। ਰੰਨਾ ਪੈਰ ਦੀ ਜੁੱਤੀ ਤਾਂ ਹੁੰਦੀਆਂ ਨੇ, ਕਿਉਂ ਉਹਨਾਂ ਨੂੰ ਸਿਰੇ ਚੜਾਵੀਏ ਜੀ। ਉਹਨਾਂ ਆਖਿਆ ਸਿੱਖ ਤਾਂ ਗੁਰਾਂ ਦੇ ਹਾਂ, ਤੇ ਵਿਹਾਰ ਦੀ ਗੱਲ ਸੁਣਾਵੀਏ ਜੀ। ਤੀਵੀਂ ਘਰ ਦੀ ਖਾਸ ਮੁਖ ਤਿਆਰ ਹੁੰਦੀ, ਉਹਦੇ ਨਾਲ ਸਲਾਹ ਪਕਾਵੀਏ ਜੀ, ਤਾਂ ਕਾਰ ਗ੍ਰਸਤ ਦੀ ਠੀਕ ਚੱਲੇ, ਦੁੱਖ ਰਤੀ ਜਿੰਨਾ ਨਹੀਂ ਪਾਵੀਏ ਜੀ। ਦੋਵੇਂ ਗੱਡੀ ਦੇ ਪਹੀਏ ਜੇ ਠੀਕ ਚੱਲਣ, ਗੱਡੀ ਚੱਲਦੀ ਨਹੀਂ ਅਟਕਾਵੀਏ ਜੀ, ਇੱਕ ਵਿਗੜ ਜਾਏ ਦੂਜਾ ਕੰਮ ਕਿਹੜੇ, ਇਸੇ ਵਾਸਤੇ ਪੁੱਛ ਪੁਛਾਵੀਏ ਜੀ। ਇਸੇ ਤਰ੍ਹਾਂ ਹੀ ਝਗੜਦੇ ਚਲੇ ਗਏ, ਅਸੀਂ ਹੁਣ ਪ੍ਰਸ਼ਾਦ ਛਕਾਵੀਏ ਜੀ। ਸਿੱਟਾ ਨਿਕਲਿਆ ਜੋ ਕਰਤਾਰ ਸਿੰਘਾ, ਉਹ ਸੱਜਣੋ ਖੋਲ ਸੁਣਾਵੀਏ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਖਦੇ ਨੇ ਕਿ ਬਾਕੀ ਸਾਰਿਆਂ ਨੇ ਸੱਤ ਬਚਨ ਕਰਕੇ ਮੰਨਿਆ ਕਿ ਠੀਕ ਹੈ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਉਸੇ ਤਰ੍ਹਾਂ ਹੋਵੇਗਾ, ਪੰਜਾਂ ਪੰਜਾਂ ਨੂੰ ਘਰ ਦੇ ਵਿੱਚ ਲੈ ਕੇ ਜਾਵਾਂਗੇ ਤੇ ਪ੍ਰਸ਼ਾਦਾ ਛਕਾਵਾਂਗੇ। ਪਰ ਚਾਰ ਸਿੱਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਲੈ ਕੇ ਜ਼ਰੂਰ ਜਾਵਾਂਗੇ, ਪਰ ਘਰੋਂ ਸਿੱਖਣੀਆਂ ਨੂੰ ਜਰਾ ਪੁੱਛ ਕੇ ਆਈਏ, ਉਹਨਾਂ ਦੀ ਸਲਾਹ ਲੈ ਲਈਏ। ਜਦੋਂ ਉਹਨਾਂ ਨੇ ਸਲਾਹ ਲੈਣ ਦੀ ਗੱਲ ਕੀਤੀ ਤੇ ਬਾਕੀ ਦੇ ਜਿਹੜੇ ਸਨ ਉਹ ਕਹਿੰਦੇ ਨੇ ਕਿ ਤੁਸੀਂ ਗੁਰੂ ਦੇ ਸਿੱਖ ਹੋ ਜਾਂ ਕਿ ਤੀਵੀਆਂ ਦੇ ਗੁਲਾਮ ਹੋ, ਘਰ ਵਾਲਿਆਂ ਤੋਂ ਪੁੱਛਾਂਗੇ ਫੇਰ ਛਕਾਵਾਂਗੇ। ਉਹਨਾਂ ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਜੇਕਰ ਸਹਿਮਤੀ ਦੇ ਨਾਲ ਕੁਝ ਕੀਤਾ ਜਾਵੇ ਤੇ ਚੰਗਾ ਹੁੰਦਾ, ਇਸ ਕਰਕੇ ਪੁੱਛ ਕੇ ਆਵਾਂਗੇ ਫੇਰ ਛਕਾਵਾਂਗੇ। ਸਿੱਟਾ ਇਸ ਗੱਲ ਦਾ ਕੀ ਨਿਕਲਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਮੈਂ ਉਹ ਵੀ ਅੱਗੇ ਬਿਆਨ ਕਰਦਾ। ਜਾ ਕਰੀ ਸਿਆਣਿਆ ਗੱਲ ਕੀਤੀ, ਨਾਲ ਢੰਗ ਦੇ ਪ੍ਰਸੰਗ ਚਲਾਇਆ ਉਹਨਾਂ, ਸਿੰਘਾਂ ਤਾਈ ਪ੍ਰਸ਼ਾਦ ਛਕਾਈਏ ਅਸੀਂ, ਸਾਰਾ ਖੋਲ ਕੇ ਭੇਦ ਸੁਣਾਇਆ ਉਹਨਾਂ। ਸੁਣ ਕਰਦੀਆਂ ਬਹੁਤੀਆਂ ਖੁਸ਼ ਹੋਈਆਂ, ਧੰਨ ਭਾਗ ਕਹਿ ਸ਼ੁਕਰ ਮਨਾਇਆ ਉਹਨਾਂ। ਚੱਟ ਪੱਟ ਜੋ ਸਰਦਾ ਬਣਦਾ ਸੀ, ਪ੍ਰਸ਼ਾਦ ਤਿਆਰ ਕਰਾਇਆ ਉਹਨਾਂ। ਫਿਰ ਚੌਹਾਂ ਨੇ ਪਹਿਲਾਂ ਹੀ ਸਭ ਨਾਲੋਂ ਪੰਜਾਂ ਪੰਜਾਂ ਨੂੰ ਫੜ ਛਕਾਇਆ ਉਹਨਾਂ, ਸਗੋਂ ਬਹੁਤ ਪ੍ਰਸ਼ਾਦ ਕਰਤਾਰ ਸਿੰਘਾ ਲਿਆ ਸੰਗਤ ਵਿੱਚ ਵਰਤਾਇਆ ਉਹਨਾਂ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹਨਾਂ ਨੂੰ ਸਿਆਣੇ ਸਿੱਖ ਕਹਿੰਦੇ ਨੇ, ਜਿਨ੍ਹਾਂ ਨੇ ਆਪਣੀਆਂ ਘਰ ਵਾਲਿਆਂ ਦੇ ਨਾਲ ਮਸ਼ਵਰਾ ਕਰਨ ਦੀ ਗੱਲ ਆਖੀ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਾਕੀਆਂ ਤੋਂ ਪਹਿਲਾਂ ਉਹਨਾਂ ਨੇ ਆਣ ਕੇ ਛਕਾਇਆ, ਇੰਨਾ ਜ਼ਿਆਦਾ ਪ੍ਰਸ਼ਾਦ ਵੱਧ ਗਿਆ ਕਿ ਹੋਰ ਵੀ ਬਹੁਤਾ ਸਾਰਾ ਦੂਜੀ ਸੰਗਤ ਦੇ ਵਿੱਚ ਵੀ ਵਰਤਾਇਆ, ਜਿਹੜੇ ਕਿ ਸਤਿਗੁਰਾਂ ਦੇ ਸੰਗੀ ਭਾਵੇਂ ਨਹੀਂ ਸਨ। ਤੇ ਜਿਹੜੇ ਦੂਜੇ ਸਿੱਖ ਸਨ ਉਹਨਾਂ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਹੋਛੇ ਸਿੱਖ ਲਿਖਿਆ। ਹੋਛੇ ਸਿੱਖਾਂ ਦੀ ਕੀ ਹਾਲਤ ਹੋਈ ਅੱਗੇ ਬਿਆਨ ਕਰਦੇ ਨੇ।
ਬਾਕੀ ਦੂਸਰੇ ਜੋ ਵਡਿਆਈ ਖੋਰੇ, ਵੱਧ ਵੱਧ ਗੱਲਾਂ ਜਿੰਨਾ ਕਹੀਆਂ ਅੱਗੋਂ, ਘਰੀ ਜਾ ਜਾ ਆਖਿਆ ਤੀਵੀਆਂ ਨੂੰ ਸਭ ਲੈ ਪੱਥਰ ਉਹ ਪਈਆਂ ਅੱਗੋਂ ਬਾਹਰ ਕਰ ਸ਼ੇਖੀ ਵਡਿਆਈ ਹੈ ਸਨ ਗੁੱਸੇ ਵਿੱਚ ਉਹਨਾਂ ਨੇ ਸਹੀਆਂ ਅੱਗੋਂ ਉਹ ਤਾਂ ਲੜਦੇ ਰਹੇ ਕਰਤਾਰ ਸਿੰਘਾ ਬਾਹਰ ਸੰਗਤਾਂ ਭੁੱਖੀਆਂ ਰਹੀਆਂ ਅੱਗੋਂ ਉਹਨਾਂ ਨੇ ਘਰ ਜਾ ਕੇ ਜਦੋਂ ਗੱਲ ਕੀਤੀ ਜਿਹੜੇ ਕਿ ਬਾਹਰ ਸ਼ੇਖੀਆਂ ਮਾਰਦੇ ਸਨ ਤੇ ਸਾਰੀਆਂ ਘਰ ਵਾਲਿਆਂ ਅੱਗੋਂ ਇੱਟੇ ਰੋੜੇ ਲੈ ਕੇ ਪਈਆਂ ਭਾਵ ਕੇ ਉਹਨਾਂ ਦਾ ਜਿਹੜਾ ਕੰਮ ਸੀ ਉਹ ਨੇਪਰੇ ਨਾ ਚੜਿਆ ਉਹ ਕੁਝ ਵੀ ਨਾ ਛਕਾ ਸਕੇ ਬਹੁਤ ਥੋੜਿਆਂ ਦੀ ਕਰੀ ਮੰਨੀ ਗਈ ਬਹੁਤੇ ਲੜ ਪਏ ਕਰੀ ਜਾ ਜਾ ਕਰਕੇ ਪ੍ਰਸ਼ਾਦ ਤਾਂ ਉਹਨਾਂ ਪਕਾਣਾ ਕੀ ਸੀ ਕਰਨ ਦਰਸ਼ਨੋਂ ਪੀ ਰਹਿ ਆਏ ਕਰਕੇ ਇਸੇ ਲਈ ਦਨਾਵਾਂ ਨੇ ਆਖੇ ਆਏ ਕਰੋ ਕੰਮ ਘਰ ਵਿੱਚ ਸਲਾਹ ਕਰਕੇ ਤੀਵੀਂ ਠੀਕ ਵਜ਼ੀਰ ਕਰਤਾਰ ਸਿੰਘਾ ਦੁੱਖ ਨਿਕਲੇ ਪਿਛਾਂ ਹਟਾ ਕਰਕੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਨਿਚੋੜ ਕੱਢਦੇ ਨੇ ਕਿ ਜਿਹੜਾ ਕੰਮ ਘਰ ਦੇ ਵਿੱਚ ਕਰਨਾ ਉਹ ਸਲਾਹ ਕਰਕੇ ਕਰਨਾ ਚਾਹੀਦਾ ਇਹ ਜਿਹੜੇ ਦਾਨੇ ਪੁਰਸ਼ ਨੇ ਉਹਨਾਂ ਦਾ ਕਹਿਣਾ ਭਾਵ ਕੇ ਜਿਹੜੀ ਔਰਤ ਹੈ ਕਰਦੀ ਉਹਨੂੰ ਵਜ਼ੀਰ ਮੰਨਿਆ ਗਿਆ ਇਸ ਕਰਕੇ ਜੇਕਰ ਉਹਦੀ ਸਲਾਹ ਨਹੀਂ ਲਈ ਜਾਂਦੀ ਤੇ ਭਾਵ ਕੇ ਬਾਅਦ ਦੇ ਵਿੱਚ ਸਿੱਟਾ ਮਾੜਾ ਨਿਕਲਦਾ ਭਾਵ ਕੇ ਜਿਹੜੇ ਲੋਕ ਆਪਣੀ ਘਰਵਾਲੀ ਨੂੰ ਜੁੱਤੀ ਸਮਝਦੇ ਨੇ ਉਹਨਾਂ ਦਾ ਖਿਆਲ ਠੀਕ ਨਹੀਂ ਹੈ ਭਾਵ ਕੇ ਉਹਦੀ ਸਲਾਹ ਲੈਣੀ ਜ਼ਰੂਰੀ ਮੰਨਣੀ ਚਾਹੀਦੀ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਨੂੰ ਸਮਾਪਤ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ ਕਰ ਕੂਚ ਤਹਿ ਤੇ ਚੜੇ ਸਿਰ ਸਤ ਗੁਰ ਸੁਖ ਦਾਏ ਗਏ ਕਪੂਰੇ ਕੋਟ ਕੋ ਸਿੰਘ ਸੰਗ ਸਮੁਦਾਏ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਥੋਂ ਸਤਿਗੁਰਾਂ ਨੇ ਅੱਗੇ ਪ੍ਰਸਥਾਨ ਕੀਤਾ ਹੈ ਕੂਚ ਕੀਤਾ ਹੈ ਸੁਖਾਂ ਦਾ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਟ ਕਪੂਰੇ ਪਹੁੰਚ ਗਏ ਨੇ ਕਪੂਰੇ ਦੇ ਨਾਮ ਦੇ ਉੱਤੋਂ ਹੀ ਪਿੰਡ ਦਾ ਨਾਮ ਕੋਟ ਕਪੂਰਾ ਪ੍ਰਸਿੱਧ ਹੋਇਆ
ਕੇਤਕਪੁਰ ਤੇ ਉਤਰੇ ਦੂਰ ਹੇਰੀ ਥਾਂ ਉਚਿਤ ਜਹਿਰੂਰ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਤੋਂ ਬਾਹਰ ਵਾਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਗੀ ਸੋਹਣੀ ਜਗ੍ਹਾ ਜਾਣ ਕੇ ਡੇਰਾ ਲਾਇਆ
ਡੇਰਾ ਕਰ ਉਤੋਂ ਰੰਗ ਲਗਾਏ ਤ੍ਰਿਣੀ ਦਣੀ ਇਕੱਠੇ ਕਰ ਲਿਆਏ
ਸਤਿਗੁਰਾਂ ਨੇ ਡੇਰਾ ਲਾਇਆ ਘੋੜਿਆਂ ਨੂੰ ਕਤਾਰ ਦੇ ਵਿੱਚ ਬੰਨ ਦਿੱਤਾ ਗਿਆ ਤੇ ਜਿਹੜੇ ਘੋੜਿਆਂ ਦੇ ਦਾਸ ਸਨ ਉਹ ਘਾਹ ਪੱਠਾ ਲੈਣ ਦੇ ਵਾਸਤੇ ਚਲੇ ਗਏ
ਬੈਠੇ ਸਤਿਗੁਰ ਲਾਏ ਦੀਵਾਨ ਕੇਤਕ ਦਰਸਤ ਹੈ ਨਰਯਾਨ
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੀਰਤਨ ਦਾ ਸਮਾਂ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭਾ ਲਗਾਈ ਤੇ ਕੀਰਤਨ ਸਿੰਘ ਸਤਿਗੁਰਾਂ ਦੇ ਕਰਨ ਲੱਗੇ ਜਿਹੜੇ ਹਜੂਰੀ ਰਾਗੀ ਸਨ ਕਵੀ ਜੀ ਲਿਖਦੇ ਨੇ ਕਿ ਦਰਸਤ ਹੈ ਨਰ ਨਾਰੀ ਆਣ ਤੇ ਬਹੁਤੇ ਸਾਰੇ ਇਸਤਰੀਆਂ ਪੁਰਸ਼ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ
ਖਬਰ ਕਪੂਰੇ ਕੇ ਟਿਗ ਗਈ ਮਿਲਬੇ ਕਾਰਨ ਤਿਆਰੀ ਕਈ
ਤੇ ਜਿਹੜਾ ਕਪੂਰਾ ਸੀ ਉਸ ਪਿੰਡ ਦੇ ਵਿੱਚ ਜਿਹੜਾ ਰਹਿੰਦਾ ਸੀ ਜਿਹੜਾ ਕਿ ਸਤਿਗੁਰਾਂ ਦਾ ਬੜਾ ਵਧੀਆ ਸਿੱਖ ਸੀ ਬੜਾ ਪ੍ਰੇਮੀ ਸੀ ਜਦੋਂ ਕਪੂਰੇ ਨੂੰ ਪਤਾ ਲੱਗਾ ਤੇ ਕਪੂਰਾ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਤਿਆਰ ਹੋਇਆ
ਕੋੜਾ ਇੱਕ ਸ਼ਿੰਗਾਰ ਬਣਾਇਓ ਦੈਬੇ ਤੇ ਪਾਇਨ ਲਿਆਇਓ
ਇੱਕ ਬਹੁਤ ਕੀਮਤੀ ਸੁੰਦਰ ਘੋੜਾ ਕਪੂਰੇ ਨੇ ਸ਼ਿੰਗਾਰਿਆ ਤੇ ਸਤਿਗੁਰਾਂ ਦੀ ਭੇਟਾ ਕਰਨ ਦੇ ਵਾਸਤੇ ਘੋੜੇ ਨੂੰ ਨਾਲ ਲੈ ਕੇ ਗਿਆ
ਕੇਤਕ ਨਰ ਲੈ ਕਰ ਨਿਜ ਸਾਥ ਪਹੁੰਚਿਓ ਆਏ ਪਿਖੇ ਗੁਰ ਨਾਥ
ਕਪੂਰਾ ਬਹੁਤ ਜ਼ਿਆਦਾ ਅਮੀਰ ਆਦਮੀ ਸੀ ਧਨਾੜ ਸੀ ਘੋੜਾ ਨਾਲ ਸ਼ਿੰਗਾਰ ਕੇ ਲੈ ਕੇ ਗਿਆ ਇਸ ਤੋਂ ਇਲਾਵਾ ਬਹੁਤੇ ਸਾਰੇ ਨੌਕਰ ਚਾਕਰਾਂ ਨੂੰ ਵੀ ਸਤਿਗੁਰਾਂ ਦਾ ਦਰਸ਼ਨ ਕਰਾਉਣ ਦੇ ਵਾਸਤੇ ਨਾਲ ਲੈ ਕੇ ਪਹੁੰਚਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਦਰਸ਼ਨ ਕੀਤਾ
ਪਾਰੇ ਅਰਬਿੰਦ ਬੰਦਨਾ ਕਰੀ
ਹੱਥ ਬੰਦ ਬੋਲਿਓ ਤਿਸ ਕਰੀ। ਜਾ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ, ਹੱਥ ਬੰਦ ਬੈਠਿਓ ਤਿਸ ਕਰੀ, ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹਿ ਗਏ। ਕੁਸ਼ਲ ਪ੍ਰਸ਼ਨ ਕਹਿ ਕਿਰਪਾ ਨਿਦਾਨ, ਕਿਰਪਾ ਆਪ ਕੀ ਆਨੰਦ ਮਹਾਨਾ। ਜਦੋਂ ਕਪੂਰਾ ਸਤਿਗੁਰਾਂ ਦੇ ਲਾਗੇ ਬੈਠਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੀ ਖੁਸ਼ੀ ਦੀ ਖਬਰ ਪੁੱਛੀ ਹੈ, ਹੱਥ ਜੋੜ ਕੇ ਕਪੂਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੈਂ ਬੜਾ ਰਾਜੀ ਖੁਸ਼ੀ ਹਾਂ, ਭਾਵ ਕੇ ਆਪਣੀ ਰਾਜੀ ਖੁਸ਼ੀ ਦੀ ਜਿਹੜੀ ਖਬਰ ਸੀ ਉਹ ਕਪੂਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ, ਕਿਸ ਤਰ੍ਹਾਂ ਕਪੂਰੇ ਨੂੰ ਮਿਲੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਇਥੋਂ 15-16 ਕੋ ਚੱਲ ਅੱਗੇ ਪਹੁੰਚੇ ਕੋਟ ਕਪੂਰੇ ਦੇ ਜਾ ਸਵਾਮੀ, ਸਣੇ ਫੌਜ ਵਹੀਰ ਦੇ ਬਾਹਰ ਪਿੰਡੋਂ ਸਾਇਆ ਬਾਣ ਤੰਬੂ ਲਗਵਾ ਸਵਾਮੀ। ਬੀਤੀ ਰਾਤ ਤੇ ਦਿਨੇ ਦੀਵਾਨ ਲੱਗਾ ਵਿੱਚ ਬੈਠ ਗਏ ਸੱਜ ਸਜਾ ਸਵਾਮੀ, ਸੁਣ ਕਰ ਕਪੂਰਾ ਵੀ ਮਿਲਣ ਆਇਆ ਖੁਸ਼ੀ ਬਹੁਤ ਹੋਇਆ ਦਰਸ ਪਾ ਸਵਾਮੀ। ਇੱਕ ਘੋੜਾ ਤੇ 100 ਰੁਪਇਆ ਨਕਦੀ ਮੱਥਾ ਟੇਕਿਆ ਅੱਗੇ ਰਖਾ ਸਵਾਮੀ, ਚਾਉ ਜ਼ਾਹਰ ਕੀਤਾ ਕਰਤਾਰ ਸਿੰਘਾ ਮੈਨੂੰ ਤਾਰਿਆ ਆਖਦਾ ਆ ਸਵਾਮੀ। ਕਪੂਰੇ ਨੇ ਬੜਾ ਚਾਹ ਕੀਤਾ ਇੱਕ ਘੋੜਾ ਤੇ 100 ਰੁਪਇਆ ਨਕਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਿਆ, ਬੜਾ ਚਾਹ ਪ੍ਰੇਮ ਉਸ ਕਪੂਰੇ ਨੇ ਜ਼ਾਹਰ ਕੀਤਾ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਤੇ ਤੁਸੀਂ ਇੱਥੇ ਆਣ ਕੇ ਦਰਸ਼ਨ ਦੀਦਾਰਾ ਦੇ ਕੇ ਤਾਰ ਦਿੱਤਾ। ਸਤਿਗੁਰਾਂ ਨੇ ਰਾਜੀ ਖੁਸ਼ੀ ਦੀ ਖਬਰ ਪੁੱਛੀ ਤੇ ਕਪੂਰਾ ਕਹਿੰਦਾ ਸੱਚੇ ਪਾਤਸ਼ਾਹ ਜੀ, ਤੁਹਾਡਾ ਬੜਾ ਰਹਿਮ ਹੈ, ਤੁਹਾਡੀ ਬੜੀ ਕਿਰਪਾ ਹੈ। ਕਹੋ ਕਪੂਰਾ ਆਯਦ ਤਰੇ ਤੀਰ ਬਾਰ ਤਾਂ ਕੇਤਕ ਕਰੇ। ਸਤਿਗੁਰਾਂ ਨੇ ਦੇਖਿਆ ਕਿ ਕਪੂਰੇ ਨੇ ਪੂਰੇ ਦੇ ਪੂਰੇ ਹਥਿਆਰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਨੇ ਕਪੂਰਿਆ ਬੜੇ ਸ਼ਸਤਰ ਧਾਰਨ ਕੀਤੇ ਨੇ, ਬੜੇ ਹਥਿਆਰਾਂ ਨੂੰ ਪਹਿਨੇ, ਤੀਰ ਬੀਰਤਾ ਕੇਤਕ ਕਰੇ। ਸਤਿਗੁਰੂ ਜੀ ਕਹਿੰਦੇ ਨੇ ਹਥਿਆਰ ਧਾਰੀ ਤੇ ਵੇਖਣ ਨੂੰ ਲੱਗਦਾ ਕਪੂਰਿਆ ਕਿ ਧੀਰਜ ਵੀ ਮਨ ਦੇ ਵਿੱਚ ਹੈ ਕਿ ਫੋਕੇ ਹਥਿਆਰ ਹੀ ਧਾਰਨ ਕੀਤੇ ਨੇ। ਰਣ ਕੀ ਚੌਂਪ ਵਿਸਾਲ ਕੇ ਨਾਹੀ ਜਿਸ ਤੇ ਵੀਰ ਪਰਮ ਪਦ ਪਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਪੂਰੇ ਨੂੰ ਕਹਿੰਦੇ ਨੇ ਰਣ ਕੀ ਚੌਂਪ ਵਿਸਾਲ ਕੇ ਨਾਹੀ, ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦੀ ਲੜਾਈ ਦੀ ਬੜੀ ਚਾਹ ਹੁੰਦੀ ਹੈ ਤੇ ਯੁੱਧ ਭੂਮੀ ਦੇ ਵਿੱਚ ਮਾਨੋ ਕਿ ਜਿਹੜੇ ਸੂਰਮੇ ਨੇ ਉਹ ਸ਼ਹਾਦਤ ਨੂੰ ਪ੍ਰਾਪਤ ਕਰਕੇ ਸ਼ਹੀਦ ਹੋ ਕੇ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਹਥਿਆਰ ਤੇ ਤੂੰ ਧਾਰਨ ਕੀਤੇ ਨੇ, ਹਥਿਆਰਾਂ ਨੂੰ ਤੇ ਪਹਿਨਿਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਲੜਾਈ ਦੀ ਰਣ ਦੀ ਧੀਰਜ ਵੀ ਮਨ ਦੇ ਵਿੱਚ ਹੈ ਕਿ ਜਾਂ ਐਵੇਂ ਵਿਖਾਵੇ ਦੇ ਮਾਤਰ ਤੂੰ ਹਥਿਆਰ ਸਜਾਏ ਹੋਏ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਲੜਾਈ ਦੀ ਮਨ ਦੇ ਵਿੱਚ ਕੋਈ ਚਾਹ ਵੀ ਹੈ। ਸਤਿਗੁਰਾਂ ਨੇ ਸਵਾਲ ਕੀਤਾ ਕਹੇ ਉਹ ਕਪੂਰੇ ਸ੍ਰੀ ਗੁਰ ਸਾਥ ਇਹ ਜਗਨਾਥ ਆਪ ਕੇ ਹਾਥ। ਜਦੋਂ ਸਤਿਗੁਰਾਂ ਨੇ ਸਵਾਲ ਕੀਤਾ ਅੱਗੋਂ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਹਥਿਆਰ ਤੇ ਹਰ ਕੋਈ ਸਜਾ ਲੈਂਦਾ, ਭਾਵ ਕੇ ਕੋਈ ਵੀ ਹਥਿਆਰਾਂ ਨੂੰ ਪਹਿਨ ਸਕਦਾ, ਪਰ ਸੱਚੇ ਪਾਤਸ਼ਾਹ ਜੀ ਹਥਿਆਰਾਂ ਦੇ ਨਾਲ ਜੰਗ ਕਰਨਾ, ਰਣ ਭੂਮੀ ਦੇ ਵਿੱਚ ਧੀਰੇ ਨੂੰ ਧਾਰਨ ਕਰਕੇ ਰੱਖਣਾ ਇਹ ਸੱਚੇ ਪਾਤਸ਼ਾਹ ਜੀ ਕਿਸੇ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ। ਕਹਿੰਦਾ ਸੱਚੇ ਪਾਤਸ਼ਾਹ ਜੀ, ਇਹ ਜਗਨਾਥ ਆਪ ਕੇ ਹੱਥ, ਤੁਸੀਂ ਜਗਤ ਦੇ ਨਾਥ ਹੋ, ਦੁਨੀਆਂ ਦੇ ਮਾਲਕ ਹੋ। ਸੱਚੇ ਪਾਤਸ਼ਾਹ ਜੀ ਕਿਸੇ ਦੇ ਵਿੱਚ ਧੀਰਜ ਰੱਖਦੇ ਨੇ ਜਾਂ ਕਿਸੇ ਦੇ ਵਿੱਚੋਂ ਧੀਰਜ ਦੂਰ ਕਰਦੇ ਨੇ, ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਹਸਤ ਕਮਲਾਂ ਦੀ ਖੇਡ ਹੈ। ਭਾਵ ਕਿ ਮੈਂ ਧੀਰਜ ਰੱਖ ਸਕਦਾ ਹਾਂ ਕਿ ਜਾਂ ਨਹੀਂ ਰੱਖ ਸਕਦਾ, ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈ, ਇਹ ਤੁਹਾਡੇ ਹੱਥਾਂ ਦੀ ਖੇਡ ਹੈ। ਤੀਰ ਬੀਰ ਕੋ ਪੀਰ ਬਣਾਵੋ, ਪੀਰਨ ਤੇ ਬਹੁ ਜੁੱਧ ਮਚਾਵੋ।
ਹੱਥ ਜੋੜ ਕੇ ਕਪੂਰਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜੇਕਰ ਤੁਸੀਂ ਚਾਹੋ ਤੇ ਵੱਡੇ ਵੱਡੇ ਜਿਹੜੇ ਧੀਰਜ ਵਾਲੇ ਸੂਰਮੇ ਨੇ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਵੱਡੇ ਤੋਂ ਵੱਡੇ ਕਾਇਰ ਬਣਾ ਦੇਵੋ, ਇਹ ਤੁਹਾਡੀ ਮਰਜ਼ੀ ਹੈ। ਜੇਕਰ ਸੱਚੇ ਪਾਤਸ਼ਾਹ ਜੀ ਤੁਸੀਂ ਚਾਹੋ ਤੇ ਵੱਡੇ ਤੇ ਵੱਡੇ ਡਰਪੋਕਾਂ ਨੂੰ, ਵੱਡਿਆਂ ਕਾਇਰਾਂ ਨੂੰ ਸੂਰਮੇ ਬਣਾ ਕੇ ਧੀਰਜ ਭਰ ਕੇ ਵੱਡਾ ਸੰਗਰਾਮ ਉਹਨਾਂ ਤੋਂ ਲੜਾ ਦੇਵੋ, ਉਹਨਾਂ ਦਾ ਜੰਗ ਕਰਾ ਦੇਵੋ, ਭਾਵ ਕੇ ਸੱਚੇ ਪਾਤਸ਼ਾਹ ਜੀ ਇਹ ਤੁਹਾਡੇ ਹੁਕਮ ਦੇ ਵਿੱਚ ਹੈ, ਵੱਡੇ ਵੱਡੇ ਧੀਰਜ ਵਾਲਾਂ ਨੂੰ ਤੁਸੀਂ ਡੁਲਾ ਸਕਦੇ ਹੋ ਤੇ ਵੱਡੇ ਵੱਡੇ ਕੈਰਾਂ ਨੂੰ ਤੁਸੀਂ ਬਲਵਾਨ ਬਣ ਕੇ ਲੜਾ ਸਕਦੇ ਹੋ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਕਹਿ ਨਹੀਂ ਸਕਦਾ ਕਿ ਜੇ ਮੈਂ ਹਥਿਆਰ ਧਾਰਨ ਕੀਤੇ ਨੇ ਤੇ ਮੈਂ ਧੀਰੇ ਨੂੰ ਧਾਰਨ ਕਰਕੇ ਜੰਗ ਵੀ ਲੜ ਸਕਦਾ। ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡਾ ਹੁਕਮ ਹੋਵੇਗਾ, ਕਿਰਪਾ ਕਰੋਗੇ ਤੇ ਜੰਗ ਵੀ ਲੜਾਂਗਾ, ਪਰ ਜੇਕਰ ਕਿਰਪਾ ਨਾ ਹੋਈ ਤੇ ਫਿਰ ਮੈਂ ਵੱਡਿਆਂ ਕਾਇਰਾਂ ਤੋਂ ਵੀ ਵੱਡਾ ਕਾਇਰ ਹੀ ਰਵਾਂਗਾ, ਕਿਉਂਕਿ ਤੁਹਾਡੇ ਬਚਨਾਂ ਦੀ ਖੇਡ ਆ, ਤੁਹਾਡੀ ਰਜ਼ਾ ਦੇ ਮੁਤਾਬਕ ਹਰ ਕੁਝ ਹੁੰਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਪੂਰੇ ਨੇ ਅਰਜ਼ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਪੂਰੇ ਦੀ ਪਰਖ ਕਰਨਗੇ, ਇਸ ਨੂੰ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।